अमरदास पद बंद रामदास अर्जन गुरु वर श्री हर गोबिंद हरि राय हर कृष्ण गुरु तेग बहादुर चंद दसवें गोबिंद सिंह गुरु नमो चरण अरबिंद जिसमें अमृत ज्ञान है माणक भगत वैराग गुरु ग्रंथ साहिब उदद बंदो कर अनुराग श्री गुर शब्द कमाए जिन जीते पंच बिकार तिन संतन को बंदना सिर चरणन पर तार एक अंकारा सतगुरु तेह प्रसाद सच होए वाहिगुरु जी की फतेह विघन विनाशन सोए जजन भजन मम खालसा खालस पूज बजोग दास गोबिंद फतेह खालसा दर्श परस मिट सोग आत्म रस जे जानही सो है खालस देव प्रभ मह मोह मह तास मह रंचक नाहिं भेव कहाँ बुद्ध प्रभ तुच्छ हमारी वर्ण सकै महिमा जो तिहारी हम न सकत कर सिफत तुम्हारी आप लेहो तुम कथा सुधारी हम न सकत कर सिफत तुम्हारी आप लेहो तुम कथा सुधारी
सतनाम श्री वाहे गुरु साहेब जी दो सिंगन की गई अकल पुलाई तुरक पड़े बो जम की न्याई जनक काशो बिजली परी टोपी सिंगन ते पल सरी सिंगन की गई अकल पुलाई
वाहिगुरु जी का खालसा वाहिगुरु जी की फतेह दीन दयाल भगत वत्सल पूर्ण परमेश्वर सतगुर अगम अगाद धन धन श्री गुरु नानक देव साहिब जी महाराज अमृत के दाते पंथ के वाले वालिए दो जहान साहिब कमाल सतगुरु धन धन श्री गुरु गोबिंद सिंह साहिब जी महाराज दसे गुरु साहबाना दी आत्मिक जोत जागदी जोत चवर छतर सिंघासन तख्त दे मालक जुगो जुग अटल बाणी के बोहित सतगुरु धन धन श्री गुरु ग्रंथ साहिब जी महाराज गुरु दरबार अंदर जुड़ बैठी सतगुरु जी दी साजी नवाजी गुरु खालसा गुरु रूप गुरु प्यारी गुरु सवारी सात संगत जियो आप जी वड्डियां भागां वाले कर्मां वाले हो जो गुरु जी के चरणों में संध्या के समय तो ही नतमस्तक हो करके गुरु जी की तुरकी बाणी के जाप सरवण करके अपने मनुखा जन्म सफला कर रहे हो सतगुरु गुरु अर्जन देव महाराज जी ने बेनती कृपा की है जो लड़ीवार रूप में श्री गुरु पंथ प्रकाश की कथा जो गुरु खालसे की कथा है उस कथा का समा होया है आप संगतान ने सरवण किया जो कि भाई साहब भाई सुखा सिंह जी जो बचपन तो ही गुरु के चरणों नाल जुड़ के सतगुरु जी के जत्थे विच हो करके जिन्ह ने रेंदे दम तक पंथ की सेवा की थी भाई सुखा सिंह जी ने हंकारी कई लोग जोड़े व्डे चौधरी बने फिरते सन ਜੋ ਦੁਸ਼ਟ ਲੋਕ ਸਿੱਖਾਂ ਨੂੰ ਪਕੜਾਉਣ ਵਾਲੇ ਫੜਾਉਣ ਵਾਲੇ ਸਰਕਾਰੀ ਟਾਊਟ ਲੋਕ ਮੁਲਾਜ਼ਮ ਲੋਕ ਇਹੋ ਜਿਹਿਆਂ ਨੂੰ ਕਈਆਂ ਨੂੰ ਮਾਰਿਆ। ਭਾਈ ਸੁੱਖਾ ਸਿੰਘ ਜੀ ਨੇ ਅਨੇਕਾਂ ਹੀ ਜਿਹੜੇ ਜੰਗ ਕੀਤੇ ਆ ਆਪਣੇ ਜੀਵਨ ਵਿੱਚ ਰਹਿੰਦਿਆਂ, ਜੋ ਕਾਨੂੰਵਾਨ ਦਾ ਗੁਰਦਾਸਪੁਰ ਦੇ ਵਿੱਚ ਛੋਟਾ ਘੱਲੂਘਾਰਾ ਜਿਹਨੂੰ ਕਿਹਾ ਜਾਂਦਾ, ਉਸ ਵਕਤ ਵੱਡਾ ਘੱਲੂਘਾਰਾ ਸੀ, ਬਾਅਦ ਵਿੱਚ ਵੱਡਾ ਘੱਲੂਘਾਰਾ ਹੋਣ ਕਰਕੇ ਉਹਦਾ ਨਾਮ ਛੋਟਾ ਘੱਲੂਘਾਰਾ ਪਿਆ। ਉਸ ਵਕਤ ਵੀ ਭਾਈ ਸੁੱਖਾ ਸਿੰਘ ਜੀ ਦੇ ਜਦੋਂ ਲਖਪਤ ਰਾਏ ਦੇ ਨਾਲ ਭੇੜ ਹੋਈ ਅਤੇ ਉਹ ਗੋਲਾ ਵੱਜਣੇ ਕਰਕੇ ਘੋੜੇ ਦੇ ਵਿਰਾਜਮਾਨ ਸਨ, ਜਦੋਂ ਗੋਲਾ ਵੱਜਿਆ ਤਾਂ ਇਹਨਾਂ ਦੇ ਜਿਹੜਾ ਪੱਟ ਸੀ ਉਹਦੀ ਹੱਡੀ ਟੁੱਟ ਗਈ ਗੋਲਾ ਵੱਜਣੇ ਕਰਕੇ। ਭਾਵੇਂ ਹੱਡੀ ਟੁੱਟ ਗਈ ਹੈ ਪਰ ਹਿੰਮਤ ਨਹੀਂ ਹਾਰੀ। ਉਸ ਵਕਤ ਆਪਣਾ ਪਗੜੀ ਦਾ ਹੀ ਪੱਲਾ ਫਾੜ ਕਰਕੇ ਪਾੜ ਕਰਕੇ ਅਤੇ ਉਹਨੂੰ ਲੱਤ ਨੂੰ ਜਿਹੜਾ ਘੋੜੇ ਦੀ ਕਾਠੀ ਨਾਲ ਬੰਨ੍ਹ ਲਿਆ। ਉੱਥੋਂ ਕਿੱਥੇ ਗੁਰਦਾਸਪੁਰ ਕਿੱਥੇ ਬਠਿੰਡੇ ਵੱਲ ਜੈਤੋ ਦਾ ਨਗਰ ਹੈ, ਦੁਆਬੇ ਵਿੱਚ ਉਹਦੀ ਹੁੰਦੇ ਬਿਆਸ ਦਰਿਆ ਥਾਣੀ ਹੁੰਦੇ ਇਲਾਕੇ ਟੱਪਦੇ ਟੱਪਦੇ 400 ਕਿਲੋਮੀਟਰ ਤੱਕ ਇਸੇ ਤਰ੍ਹਾਂ ਹੀ ਪਹੁੰਚੇ ਸਨ। ਲੱਤ ਜਿਹੜੀ ਆਪਣੀ ਹੈ ਘੋੜੇ ਦੀ ਕਾਠੀ ਨਾਲ ਬੰਨ ਰੱਖੀ ਸੀ। ਇੰਨੀ ਬਹਾਦਰੀ ਕਰ ਲੈਣੀ ਹੈ ਕੋਈ ਆਮ ਗੱਲ ਨਹੀਂ ਹੈ, ਕਿਉਂਕਿ ਸੋਨਾ ਸੁਣਾਉਣਾ ਇੱਕ ਵੱਖਰੀ ਗੱਲ ਹੈ, ਹੰਡਾਉਣਾ ਵੱਖਰੀ ਗੱਲ ਹੈ। ਸਾਡੇ 'ਤੇ ਆ ਕੰਡਾ ਹੀ ਵੱਜੇ ਤਾਂ ਕਿੰਨਾ ਰੌਲਾ ਪੈ ਜਾਂਦਾ ਹੈ। ਛੋਟਾ ਮੋਟਾ ਕੋਈ ਘਰ ਵਿੱਚ ਹੀ ਡਿੱਗ ਪਏ ਅਤੇ ਉਹ ਜੋ ਰਿਸ਼ਤੇਦਾਰੀਆਂ ਅਤੇ ਜੋ ਲੋਕ ਢੁੱਕਣੇ ਸ਼ੁਰੂ ਹੋ ਜਾਂਦੇ ਜੀ ਕੀ ਹੋਇਆ ਜੀ ਕੀ ਹੋਇਆ। ਪਰ ਗੁਰੂ ਕੇ ਸਿੰਘ ਉਹਨਾਂ ਨੇ ਜਿਨ੍ਹਾਂ ਨੇ ਮਰਨਾ ਹੀ ਪ੍ਰਵਾਨ ਕੀਤਾ ਹੈ ਕੌਮ ਦੀ ਖਾਤਰ, ਮਿਟਣਾ ਹੀ ਆਪਣਾ ਮੰਨਿਆ ਹੈ ਵੀ ਇਹੀ ਸਾਡਾ ਮਨੋਰਥ ਹੈ, ਸ਼ਹੀਦ ਹੋਣਾ ਗੁਰੂ ਦੇ ਚਰਨਾਂ ਵਿੱਚ ਜਾਣਾ, ਇਹ ਉਹਨਾਂ ਦੀ ਕਥਾ ਹੈ। ਯੋਧਿਆਂ ਸੂਰਮਿਆਂ ਦੀ ਕਥਾ ਹੈ। ਬਾਕੀ ਜਿਹੜੇ ਸਾਡੇ ਵਰਗੇ ਘਰ ਗ੍ਰਹਿਸਥੀ ਹੈ ਖਾਣ ਪੀਣ ਐਸ਼ੋ ਆਰਾਮ ਵਾਲੇ ਹੈ ਉਹਨਾਂ ਨੂੰ ਨਾ ਇਹਨਾਂ ਗੱਲਾਂ ਨਾਲ ਹੀ ਮਤਲਬ ਹੈ ਨਾ ਉਹਨਾਂ ਦੇ ਵੱਸ ਦੀ ਕੋਈ ਗੱਲ ਹੀ ਹੈ। ਭਾਈ ਸੁੱਖਾ ਸਿੰਘ ਜੀ ਨੇ ਸਤਸੰਗ ਜੀ ਉਹ ਜਿਵੇਂ ਕਾਜੀ ਅਬਦੁਲ ਰਜ਼ਾਕ ਨੇ ਚਿੱਠੀ ਭੇਜੀ ਸੀ ਵੀ ਮੈਂ ਮੰਨਾਂਗਾ ਤੁਹਾਨੂੰ ਗੁਰੂ ਕੇ ਲਾਲ ਸੂਰਮੇ ਮੰਨਾਂਗਾ ਤੁਹਾਨੂੰ, ਤੁਸੀਂ ਅੰਮ੍ਰਿਤਸਰ ਨਹਾ ਕੇ ਵਿਖਾਓ, ਇਸ਼ਨਾਨ ਕਰਕੇ ਵਿਖਾਓ, ਹੁਣ ਪਿਆਰਾ ਬੜਾ ਇੱਥੇ ਲੱਗਾ ਹੈ। ਉਹ ਜਦੋਂ ਜਸੂਸੀ ਇੱਕ ਚਿੱਠੀ ਲੈ ਕੇ ਗਿਆ, ਭਾਈ ਸੁੱਖਾ ਸਿੰਘ ਜੀ ਨੇ ਜਵਾਬ ਦਿੱਤਾ, ਉਹ ਸਿੰਘ ਤਾਂ ਚੁੱਪ ਕਰ ਰਹੇ, ਕਿਹਾ ਵੀ ਆਪਣੇ ਕਾਜ਼ੀ ਨੂੰ ਕਹਿ ਦੇ ਫੌਜਦਾਰਾਂ ਨੂੰ ਕਹਿ ਦੇ ਵੀ ਖਾਲਸਾ ਦਿਨ ਦਿਹਾੜੇ ਚੜ੍ਹੇ ਦਿਨ ਆਵੇਗਾ, ਇਹ ਨਹੀਂ ਵੀ ਰਾਤ ਚੋਰ ਬਣ ਕੇ, ਇਸ਼ਨਾਨ ਹੀ ਕਰਕੇ ਦਿਖਾਵਾਂਗੇ ਤੈਨੂੰ। ਫਿਰ ਭਾਈ ਸੁੱਖਾ ਸਿੰਘ ਜੀ ਆਏ ਘੋੜੇ ਉੱਪਰ ਚੜ੍ਹ ਕੇ ਸ੍ਰੀ ਹਰਿਮੰਦਰ ਸਾਹਿਬ, ਬੜਾ ਪਹਿਰਾ ਲੱਗਾ ਸੀ ਤੁਰਕਾਂ ਦਾ ਫੌਜ ਦਾ। ਫਿਰ ਇਸ਼ਨਾਨ ਕੀਤਾ ਘੋੜੇ ਦੇ ਸਮੇਤ ਹੀ, ਜਦੋਂ ਇਸ਼ਨਾਨ ਕੀਤਾ ਅਤੇ ਸੋਚਿਆ ਵੀ ਕਿਤੇ ਭੁਲੇਖਾ ਜਾਂ ਰਹਿ ਜਾਵੇ ਤੁਰਕਾਂ ਨੂੰ ਵੀ ਇਹ ਲੱਗਦਾ ਕੋਈ ਆਪਣੇ ਬੰਦਾ ਹੈ ਜਾਂ ਕੋਈ ਹੋਰ ਹਿੰਦੂ ਆ ਗਿਆ ਹੈ। ਜੈਕਾਰਾ ਉੱਚੀ ਸਾਰੀ ਛੱਡ ਕੇ ਸੁਣਾਇਆ ਸਤਿ ਸ੍ਰੀ ਅਕਾਲ ਦਾ ਗੁਰਬਰ ਅਕਾਲ, ਵੀ ਮੈਂ ਸਿੰਘ ਹੀ ਹਾਂ ਮੈਂ ਹੋਰ ਕੋਈ ਨਹੀਂ ਗਾ। ਇਸ਼ਨਾਨ ਕਰਕੇ ਬਾਹਰ ਆ ਕੇ ਸ੍ਰੀ ਸਾਹਿਬ ਚਮਕਦੀ ਹੋਈ ਬਾਹਰ ਕੱਢੀ ਅਤੇ ਕਿਹਾ ਵੀ ਜੇ ਕਿਸੇ ਨੇ ਆਪਣੀ ਮਾਂ ਦਾ ਦੁੱਧ ਪੀਤਾ ਕੋਈ ਮਰਦ ਹੈ ਤਾਂ ਉਹ ਸਾਨੂੰ ਰੋ ਕੇ ਵਿਖਾਵੇ, ਜੇ ਨਹੀਂ ਕੋਈ ਦਮ ਤਾਂ ਪਿੱਛੇ ਹੀ ਹੋ ਕੇ ਰਹੋ, ਐਵੇਂ ਜਾਈ ਮੋਤੇ ਨਾ ਮਰ ਜਿਓ। ਭਾਈ ਸੁੱਖਾ ਸਿੰਘ ਜੀ ਨੇ ਘੋੜੇ ਨੂੰ ਅੱਡੀਆਂ ਲਾ ਕੇ ਉੱਥੋਂ ਚਲੇ ਗਏ, ਇਹਨਾਂ ਰਾਹ ਛੱਡ ਉੱਤੇ ਚਲੇ ਗਏ। ਮਗਰੋਂ ਜਿਹੜੀਆਂ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ, ਪਹਿਲਾਂ ਤਾਂ ਕੋਈ ਬੋਲਿਆ ਨਾ। ਇਸ ਤਰ੍ਹਾਂ ਭਾਈ ਸੁੱਖਾ ਸਿੰਘ ਜੀ ਜਿਹੜਾ ਉੱਥੋਂ ਖੇਡ ਵਰਤਾ ਕੇ ਨਿਕਲ ਗਏ, ਇਸ਼ਨਾਨ ਕਰਕੇ ਵੀ ਗਏ, ਉਹਨਾਂ ਨੂੰ ਦੱਸ ਕੇ ਵੀ ਗਏ, ਇਹਨਾਂ ਦੀ ਕੋਈ ਵਾਹ ਪੇਸ਼ ਨਾ ਗਈ। ਗੁਰੂ ਕੇ ਸਿੰਘਾਂ 'ਤੇ ਫਿਰ ਔਖਾ ਸਮਾਂ ਫਿਰ ਬਣ ਗਿਆ। ਜ਼ਕਰੀਆ ਖਾਨ ਨੂੰ ਪਤਾ ਲੱਗਾ ਵੀ ਸਾਡੇ ਕੁਝ ਫੌਜਦਾਰ ਮਾਰੇ ਗਏ ਆ ਅਤੇ ਨਾਲੇ ਸਿੰਘ ਹੱਟਦੇ ਨਹੀਂ, ਆਪਣੇ ਕੰਮਾਂ ਤੋਂ ਬਾਜ਼ ਨਹੀਂ ਆਉਂਦੇ, ਫਿਰ ਇੰਨਾ ਪਹਿਰਾ ਕਰਨੇ ਕਰਕੇ ਇਸ਼ਨਾਨ ਕਰ ਗਏ ਹੈ। फिर अपने जड़े ने माझे के इलाके होर इलाकों में सूहीए लोग हर भगत निरंजनी वर्गे होर भी बड़े इलाकों पट्टी तरन तारण जो सारे लागे लागे इलाके है इतों दया कह दिता उस पहला सद्या कहता भी तुम कहते कोई सिंह नहीं है तो आप कितने निकलते आ रहे हैं ताड़ी मैं चमड़ी तेड़ देंगा जा उन्हों का कुछ करो नाल कह दिता जे किसी ने पनाह दी तो वह भी नाल ही मलिया मेट किया जाएगा। सिंह माझे तो निकल के कश्मीर बहावलपुर पंजाब के होर इर्द गिर्द मालवे दुआबे चले गए यदि तकड़ाई करने करके तुरक उधर भी दुआले हो गए। फिर सिंह जत्था निकल के जो दरिया के किनारे मुताबका कोट पिंड है उत्थे झल से एक टापू से जिथे सिंह रहन लगे। सूईयां लोगों ने उतों की सूह दे दी भी आओ तुहानू शिकार विखाइए। सिंघां नूं उन्हां शिकार ही मन्निया होया सी जिवें शिकारी लोग शिकार खेडदे जंगलां विच। सिंघां दे शिकार तुरक तुरकां दे शिकार सिंह इस तरह वो फिर सूईए दे कहण करके फौजदार इत्थे आ गया मुताबक कोट दरिया के किनारे। सिंघां नूं वेख के कहण लगा बड़ा खुश होया सिंघां दी हालत वेख के भी भुखे नंगी है लगता है नहीं कुछ बल्ले है नहीं कोई रोटी पानी खाधा ना इन्नी मैं फौज चढ़ा के लिया किस काम है इन्हों तो अं थोड़े जन पकड़ लेना है बड़िया सोचा विचारा करता। फिर अपने बंद कहता भी तगड़े हो जाओ इन्हों कि छड़ना नहीं जोड़ा कोई किसी पास नट गया तो वह मैं नहीं छड़ना है वो मौत पक्की है सिंह के जड़ा जाना जाना है जिदा जेड़े पास सिंह निकल गया वह भी पक्का जाएगा दुनिया तो बड़ी तकड़ाई कर दी। फिर वो फौज ने जिमें हला किया वह प्रसंग जा रहे हैं आप सरवण करिए सरवण करन तो पहला गुरु जी के चरणों में नवाओ शीस ते बोलो जी सतनाम श्री वाहेगुरु साहिब जी सतनाम श्री वाहेगुरु साहिब जी
सतनाम श्री वाहेगुरु साहिब जी। सिंघन की गई अकल भुलाई
सिंह दे बेचारे कई भुखे कुछ लकड़ा लैन गए कोई इधर उधर सिंह गए से खंडे पुंडे सन कुछ विश्राम कर रहे से अपना नितनेम करके तरह सिंह लेटे हुए से कुछ कोई अचेत सी पता नहीं सी भी किसी ने आ जाना है ये तो सूईयां लोगों ने जड़िया सूह दित्तियां तो सिंघां नूं कोई पता नहीं बेफिक्र पए सी। जदों इन्हां ने तुरकां ने आ के वो पयां पयां सिंघां दे हल्ला कर दिता हल्ला करन दी देर सी सिंघां नूं ते सुध बुध भुल गई कहण दा मतलब जिवें हुण कोई बंदा अचानक ही बैठा होवे मगरों आ के उहनूं पंज सत जाणे पै जाण तो उहनूं की पता लगना है। इस तरह सिंघां नूं बेफिक्र होए पयां नूं जदों टुट के आ पए तुरक ते सिंघां दी होश भुल गई भी इह किधरों आ के की बण गया।
तुरक पड़े जम की न्याई
तुरक जड़े ते बहुत आ पे जिवें जम पैंदा ना किसी दी मौत होनी होवे ते किहड़ा किसे नूं पता लगदा भी इहदी मौत आ गई है इह जम दी न्याई जम वांग ही तुरक बहुते आ पे सिंघां उपर।
जनक काशो बिजली परी
जान लो भी जिवें आकाश चो बिजली पैंदी है ना गड़गड़ करती इस तरह ये बिजली वांग ही आ टुट पए हन।
तोपी सिंघन ते पग सरी
फिर ही कवि जी कहते भी सिंघे नहीं भी माड़े रहे है भी वो मारने पै गए थे बस उत्थे ही हाथी खड़े करते हैं फिर भी गुरु की मेहर नाल चंगी सरी है वो ढिले नहीं पे इन्ना कुछ हुंदिया होया भी।
दोहरा जो तुरकन पहले लब्बे ते
जो तुरकन पहले लब्बे जेड़े तुरकन पहले सिंह लम्मे पे हुए जेड़े मिल गए फड़े गए लब गए
ते सिंह तो दिए मार
ओ जड़े सिंह सी ओ ते उन्हां तुरकां ने मार दिते क्योंकि निहत्थियां दे वार कर दिता सी।
जो लड़े तित ही अड़े
जेड़े सिंह फिर उठ गए ना जिन्ना मौका संभाल लिया ਉਹ ਤੇ ਐਸਾ ਲੜੇ ਆ ਫਿਰ ਅੜ ਗਏ, ਫਿਰ ਉਹਨਾਂ ਨੂੰ ਐਸਾ ਅੜਾਇਆ ਹੈ ਤੁਰਕਾਂ ਨੂੰ, ਕੋਈ ਵਾਹ ਪੇਸ਼ ਨਹੀਂ ਜਾਣ ਦਿੱਤੀ। ਸਿੰਘ ਡਰਦੇ ਨਹੀਂ ਹੈ ਮਾਰਨ ਮਰਾਉਣ ਤੋਂ, ਕਿਤੇ ਡਰਦੇ ਨਹੀਂ ਸਿੰਘ ਗੁਰੂ ਦੇ ਪਿਆਰੇ ਜਿਨ੍ਹਾਂ ਨੇ ਮੌਤ ਪ੍ਰਵਾਨ ਕੀਤੀ ਹੈ। ਮਰਨ ਕਰਿਓ ਸਿੰਘਨ ਪਰਵਾਨੇ ਨਾ ਛੋਟੇ ਦੰਗੇ ਕੀ ਬਾਨੇ। ਸਿੰਘਾਂ ਨੇ ਤਾਂ ਮਰਨਾ ਪ੍ਰਵਾਨ ਹੀ ਕੀਤਾ, ਉਹ ਮਰਨ ਮਰਾਉਣ ਤੋਂ ਉਹ ਜੰਗ ਕਰਨ ਤੋਂ ਕਿਤੇ ਪਿੱਛੇ ਨਹੀਂ ਹਟਦੇ। ਇਸ ਤਰ੍ਹਾਂ ਜਿਹੜੇ ਸਿੰਘ ਅੜ ਗਏ ਹੈ ਉਹ ਤੇ ਲੜੀ ਜਾ ਰਹੇ ਆ ਮਰਨੋਂ ਦਾ, ਉਹਨਾਂ ਨੂੰ ਕੋਈ ਡਰ ਨਹੀਂ, ਡਰ ਹੈ ਨਹੀਂ।
ਜੋ ਪਈ ਇੱਕ ਸਿੰਘ ਇਹ ਥਾਂ ਖੜ ਜਾਵੇ।
ਇੱਕ ਸਿੰਘ ਵੀ ਜਿੱਥੇ ਇੱਕ ਵਾਰ ਖੜ ਗਿਆ ਨਾ, ਸ਼ਸਤਰ ਬੰਦ ਹੋ ਕੇ ਹਥਿਆਰ ਵਿੱਚ ਸ੍ਰੀ ਸਾਹਿਬ ਲੈ ਕੇ ਐ ਅਡੋਲ,
ਸਭ ਤੁਰਕਨ ਸੋ ਤਹਾਂ ਖੜਾਵੇ।
ਸਾਰੇ ਤੁਰਕਾਂ ਨੂੰ ਉੱਥੇ ਖੜਿਆ ਕਰ ਦਿੰਦਾ ਹੈ। ਇੱਕ ਇੱਕ ਸਿੰਘ ਨੇ ਕਿੰਨਿਆਂ ਕਿੰਨਿਆਂ ਨੂੰ ਸੰਭਾਲਿਆ ਹੋਇਆ। ਸਿੰਘਾਂ ਦੇ ਜਿਹੜਾ ਗੱਤਕਾ ਖੇਡਣ ਦਾ ਤਰੀਕਾ ਅੱਜ ਵੀ, ਜੇ ਸਿੰਘ ਚੰਗੀ ਤਰ੍ਹਾਂ ਕੋਈ ਸਿੱਖਿਆ ਹੋਵੇ ਗੱਤਕਾ, ਉਹਦੇ ਹੱਥ ਡਾਂਗ ਹੋਵੇ ਤੇ ਦਸਾਂ ਤਲਵਾਰਾਂ ਵਾਲਿਆਂ ਨੂੰ ਸੰਭਾਲ ਸਕਦਾ ਹੈ, ਉਹ ਮਾਰ ਮਾਰ ਕੇ ਬਾਹਰ ਹੱਥਾਂ 'ਚ ਤਲਵਾਰਾਂ ਕੱਢ ਸਕਦਾ ਹੈ। ਸਿੰਘ ਕਈਆਂ ਕਈਆਂ ਜਾਣਿਆਂ ਤੁਰਕਾਂ ਨੂੰ ਐ ਖੜਿਆਂ ਰੱਖਦੇ ਹਨ, ਲੜਦਾ ਹੈ ਸਿੰਘ ਇੱਕੋ ਹੀ ਇੱਕ। ਉਹ ਕਿਸੇ ਦੀ ਮਦਦ ਨਹੀਂ ਤੱਕਦਾ, ਇਹ ਨਹੀਂ ਦੇਖਦਾ ਵੀ ਮੈਨੂੰ ਛਡਾਉਣ ਲਈ ਕੋਈ ਦੂਜਾ ਆ ਜੇ। ਆਪਣੇ ਗੁਰੂ ਦੇ ਭਰੋਸੇ ਕਰਕੇ, ਗੁਰੂ ਦੇ ਭਰੋਸਾ ਯਕੀਨ ਕਰਕੇ ਤੇ ਆਪਣੇ ਤੇ ਭਰੋਸਾ ਕਰਕੇ ਇਕੱਲਾ ਹੀ ਜਿਹੜਾ ਲੜੀ ਜਾਂਦਾ ਹੈ। ਉਹਦੇ ਮੂਹਰੇ ਦੇ ਅੱਗੇ ਕੋਈ ਤੁਰਕ ਨਹੀਂ ਟਿਕਦਾ, ਕਿਉਂਕਿ ਤਨਖਾਹੀ ਹੈ ਇੱਕ ਪਾਸੇ ਜਿਹੜਾ ਹੈ ਸਾਧ ਸੰਗਤ ਦੀ ਸੇਵਾਦਾਰ, ਉਹਨੇ ਸੇਵਾ ਕਰਨੀ ਹੈ ਸ਼ਰਧਾ ਨਾਲ, ਜਿਹੜਾ ਤਨਖਾਹੀਆ ਹੈ ਉਹਨੇ ਕਰਨੀ ਹੈ ਡਿਊਟੀ ਪੂਰੀ, ਕਰੇ ਭਾਵੇਂ ਕੱਖ ਨਾਲ ਟਾਈਮ ਉਹਨੇ ਟਪਾਉਣਾ ਹੈ, ਇਹੋ ਜਿਹਾ ਕਈਆਂ ਦਾ ਹਿਸਾਬ ਕਿਤਾਬ ਹੈ। ਇਸ ਤਰ੍ਹਾਂ ਉਹਨਾਂ ਨੇ ਹਰ ਕੰਮ 'ਚ ਗੁਰਬਾਣੀ ਪੜ੍ਹਨ 'ਚ, ਆਪਣਾ ਨਿਤਨੇਮ ਕਰਨ 'ਚ ਅਤੇ ਹੋਰ ਗੁਰੂ ਘਰ ਦੀ ਕੋਈ ਸੇਵਾ ਮਿਲ ਗਈ, ਮਨ ਚਲਾਉਣਾ ਹੈ ਤਨਖਾਹੀਏ ਬੰਦੇ ਨੇ। ਜਿਹੜਾ ਸੇਵਾਦਾਰ ਹੈ ਉਹ ਮਨ ਨਹੀਂ ਚਲਾਉਂਦਾ, ਉਹਨੂੰ ਪਤਾ ਹੈ ਮੈਂ ਗੁਰੂ ਦੀ ਸੇਵਾ ਕਰ ਰਿਹਾ ਹਾਂ। ਇੱਧਰੋਂ ਸਿੰਘ ਦੇ ਗੁਰੂ ਕੇ ਸਿੱਖ ਹੈ, ਉਹ ਸੇਵਾ ਹੀ ਕਰ ਰਹੇ ਹੈ ਪੰਥ ਦੀ, ਉਹ ਡਰਦੇ ਨਹੀਂ ਹੈ। ਤੁਰਕ ਜਿਹੜੇ ਡਰਦੇ ਆ, ਜਿਸ ਕਰਕੇ ਮੂਹਰੇ ਨਹੀਂ ਖੜਦਾ ਕੋਈ ਸਿੰਘਾਂ ਦੇ।
ਬਾਹਰ ਸਿੰਘ ਜੋ ਤੁਰਕਣ ਘੇਰੇ,
ਇੱਧਰੋਂ ਕਿਉਂਕਿ ਸਿੰਘਾਂ ਨੇ ਇੱਦਾਂ ਜੱਥਾ ਜਿਹਾ ਹੁੰਦਾ ਨਾ, ਜਿਵੇਂ ਉਹ ਟਿਕਾਣਾ ਕਰ ਲੈਣ ਜਿੱਥੇ ਛਾਉਣੀ ਜੀ ਕੀਤੀ, ਉੱਥੇ ਕੁਝ ਸਿੰਘਾਂ ਦੀ ਜੰਗ ਹੋ ਰਹੀ ਹੈ। ਇੱਧਰੋਂ ਜਿਹੜੇ ਬਾਹਰ ਅੰਦਰ ਗਏ ਸੀ ਉਹ ਤੁਰਕਾਂ ਨੇ ਜਿਹੜੇ ਘੇਰੇ ਹੋਏ ਆ ਬਾਹਰ, ਉਹ ਸਿੰਘ ਭਾਵੇਂ ਥੋੜੇ ਹੀ ਹੈ ਕਿਵੇਂ ਫਿਰ ਰਹੇ ਹੈ, ਜਿਵੇਂ ਕਹਿੰਦੇ ਉਹ ਬੇਲੇ ਜੰਗਲ ਦੇ ਵਿੱਚ ਸ਼ੇਰ ਫਿਰਦਾ, ਇਸੇ ਤਰ੍ਹਾਂ ਤਲਵਾਰ ਲੈ ਕੇ ਉਹਨਾਂ ਵਿੱਚ ਫਿਰ ਰਹੇ ਹਨ ਸਿੰਘ।
ਦੇਖ ਸਿੰਘ ਤਿਸ ਮਦਦ ਕਰੇ,
ਤੇ ਦੇਖ ਕੇ ਸਿੰਘ ਉਹ ਜਿਹੜੇ ਘੇਰੇ ਹੋਏ ਆ ਉਹਨਾਂ ਨੂੰ ਜੇ ਕਿਸੇ ਸਿੰਘ ਨੇ ਵੇਖ ਲਿਆ ਤੇ ਭੱਜ ਕੇ ਜਾਂਦੇ ਮਦਦ ਕਰਨ, ਇਹ ਨਹੀਂ ਦਾਕਾ ਮਾਰਨਾ ਵੀ ਚਲੋ ਦੂਜੇ ਘੇਰੇ ਹੋਏ ਆ ਤੇ ਆਪਾਂ ਜਾਣ ਬਚਾਈਏ ਨਿਕਲੀਏ ਇੱਥੋਂ, ਇਹੋ ਜਿਹੀ ਕੋਈ ਗੱਲ ਨਹੀਂ। ਸਿੰਘ ਸਿੰਘਨ ਪੇ ਵਾਰ ਤੇ ਪ੍ਰਾਣ, ਜਿਹੜੇ ਸਿੰਘ ਹੈ ਨਾ ਗੁਰੂ ਦੇ, ਜਿਹੜੇ ਗੁਰੂ ਦੇ ਸਿੱਖ ਹੈ ਭਗਤ ਹੈ, ਉਹਦੇ ਆਪਣੇ ਮਿੱਤਰਾਂ ਤੋਂ ਸੱਜਣਾਂ ਤੋਂ ਪ੍ਰਾਣ ਵਾਰ ਦਿੰਦੇ ਆ। ਗੁਰੂ ਕੇ ਸਿੰਘ ਭਾਈ ਭਾਈ ਭਰਾ ਭਰਾ ਹਨ, ਇਸ ਕਰਕੇ ਜਾਨ ਵਾਰ ਦਿੰਦੇ, ਜਿਹੜਾ ਵੇਖ ਲੈਂਦਾ ਵੀ ਦੂਜਾ ਘਿਰਿਆ ਹੋਇਆ ਉਹ ਉਹਦੀ ਮਦਦ ਕਰਦਾ ਜਿਹੜਾ ਪਰੇ ਹੈ, ਉਹਨੂੰ ਛਡਾ ਦਿੰਦੇ ਆ, ਘੇਰੇ 'ਚੋਂ ਛਡਾ ਦਿੰਦੇ ਆ, ਆਪ ਮਰਨਾ ਪ੍ਰਵਾਨ ਕਰ ਲੈਂਦੇ, ਆਪ ਆਪਣੀ ਜਾਨ ਦੇ ਦਿੰਦੇ ਆ, ਪਰ ਦੂਜੇ ਨੂੰ ਛਡਾ ਲੈਂਦੇ ਹਨ ਵੀ ਇਹ ਤੇ ਗੁਰੂ ਦਾ ਸਿੱਖ ਹੈ। ਜਿਹੜੇ ਘੇਰੇ ਹੋਏ ਆ ਉਹਨਾਂ ਦੇ ਪਾਸ ਜਿਹੜਾ ਵੀ ਛਡਾਉਣ ਆਉਂਦਾ ਹੈ, ਇਸ ਤਰ੍ਹਾਂ ਵੀ ਅਰਥ ਲੱਗਦਾ ਹੈ, ਜਾਂ ਜੋ ਵੀ ਇੱਥੇ ਹੋ ਜਾਂਦਾ ਵੀ ਜੋ ਵੀ ਆਉਂਦਾ ਹੈ ਛਡਾਉਣ ਵਾਸਤੇ ਦੂਜੇ ਸਿੰਘ ਨੂੰ ਦੇ ਕੋਲ,
ਸਿੰਘ ਪੜੇ ਤਬ ਕਰ ਅਰਦਾਸ,
ਉਹ ਸਿੰਘ ਨੇੜੇ ਆ ਕੇ ਜਿਹੜਾ ਛਡਾਉਣ ਆਉਂਦਾ ਅਰਦਾਸ ਅਰਦਾਸਾ ਸੋਧਦਾ, ਮਹਾਰਾਜ ਚਰਨਾਂ 'ਚ ਅਰਦਾਸ ਕਰਦਾ, ਸੱਚੇ ਪਾਤਸ਼ਾਹ ਦੀ ਮਿਹਰ ਕਰਨੀ, ਮਨ ਹੀ ਮਨ 'ਤੇ ਅਰਦਾਸ ਕਰਕੇ ਟੁੱਟ ਪੈਂਦੇ, ਹੱਲਾ ਕਰ ਦਿੰਦੇ ਹਨ। ਕਿਉਂਕਿ ਸਿੰਘਾਂ ਨੂੰ ਪਤਾ ਹੈ ਵੀ ਸਤਿਗੁਰੂ ਜੀ ਦਾ ਬਚਨ ਹੈ, ਜਿਹੜਾ ਪਿੱਛਾ ਫੇਰ ਲੈਂਦਾ ਹੈ, ਆਪਣਾ ਮੂੰਹ ਫੇਰ ਕੇ ਪਿੱਛਾ ਕਰ ਦਿੰਦਾ ਜੰਗ ਦੇ ਮੈਦਾਨ ਵਿੱਚ ਰਣ ਤੱਤੇ ਵਿੱਚ, ਉਹਨੂੰ ਗਿੱਦੜ ਕਿਹਾ ਜਾਂਦਾ, ਉਹਨੂੰ ਕਾਇਰ ਕਿਹਾ ਜਾਂਦਾ ਹੈ।
ਅੱਗੇ ਮਰੇ ਪਤਸ਼ਾਹੀ ਜਾ, ਅੱਗੇ ਮਰੇ ਪਤਸ਼ਾਹੀ ਪਾਵੇ।
ਜਿਹੜਾ ਅੱਗੇ ਹੋ ਕੇ ਮਰਦਾ ਨਾ, ਰਣ ਤੱਤੇ ਵਿੱਚ ਵਾਰ ਸੀਨੇ ਦੇ ਖਾਂਦਾ ਹੈ, ਪਿੱਠ ਨਹੀਂ ਕਰਦਾ, ਉਹ ਇੱਥੇ ਵੀ ਪਾਤਸ਼ਾਹੀ ਪਾਉਂਦਾ ਹੈ। ਉਹ ਸ਼ਹੀਦਾਂ ਦੇ ਡੇਰੇ ਵਿੱਚ ਜਾਂਦਾ ਰੱਬ ਦੇ ਘਰ ਸੱਚਖੰਡ ਧਾਮ, ਉੱਥੇ ਵੀ ਪਾਤਸ਼ਾਹੀ ਪਾਉਂਦਾ, ਉਹਨੂੰ ਸੂਰਮਾ ਕਿਹਾ ਜਾਂਦਾ ਹੈ। ਸੂਰਮੇ ਨੂੰ ਸਾਰੇ ਪਾਸੇ ਸੁੱਖ ਹੈ, ਇੱਥੇ ਜਿੱਤਦਾ ਹੈ ਅਤੇ ਪਾਤਸ਼ਾਹੀ ਹੈ, ਸੂਰਮਤਾਈ ਦੀ ਨਜ਼ਰ ਆਉਂਦੀ ਹੈ। ਸਰੀਰ ਛੱਡ ਕੇ ਜਾਂਦਾ ਉਹ ਸੱਚਖੰਡ ਪ੍ਰਵਾਨ ਹੁੰਦਾ ਹੈ, ਉਹਨੂੰ ਤਪ ਕਰਨ ਦੀ ਲੋੜ ਨਹੀਂ। ਸਾਧ ਸੰਗਤ ਜਿਹੜਾ ਪੰਥ ਦੀ ਖਾਤਰ ਆਪਣੀ ਜਾਨ ਦੇ ਦਿੰਦਾ ਨਾ, ਉਹਨੂੰ ਕੋਈ ਸਰੀਰ ਕੋਣ ਦੀ ਜ਼ਰੂਰਤ ਨਹੀਂ ਹੈ ਵੀ ਉਹ ਤਪ ਕਰੇ ਵੱਖਰਾ। ਸ਼ਹੀਦਾਂ ਦੀ ਇੰਨੀ ਮਹਾਨਤਾ ਹੈ। ਅਤੇ ਗੁਰੂ ਜੀ ਦਾ ਹੁਕਮ ਹੈ ਵੀ ਜਿਹੜਾ ਅੱਗੇ ਹੋ ਕੇ ਰਣ ਤੱਤੇ ਵਿੱਚ ਆਪਣੀ ਜਾਨ ਵਾਰ ਦਿੰਦਾ ਉਹ ਪਾਤਸ਼ਾਹੀ ਸੱਚਖੰਡ ਪਾਉਂਦਾ ਹੈ, ਜਿਹੜਾ ਪਿੱਠ ਵਿਖਾ ਦਿੰਦਾ ਆਪਣੀ ਜਾਨ ਲਗਾਉਂਦਾ ਦਾ ਘਾ ਨਾਲ, ਉਹਨੂੰ ਗਿੱਦੜ ਕਿਹਾ ਜਾਂਦਾ, ਕਾਇਰ ਕਿਹਾ ਜਾਂਦਾ ਹੈ। ਜਿਹੜੇ ਸਿੰਘ ਜੰਗਲ ਦੇ ਵਿੱਚ ਗਏ ਸਨ ਕੋਈ ਲੱਕੜਾਂ ਲੈਣ, ਕੁਝ ਇੱਧਰ ਉੱਧਰ, ਜਦੋਂ ਇੱਥੇ ਬੰਦੂਕਾਂ ਦੀ ਵਾਛੜ ਹੋਈ ਆ ਛਾਉਣੀ ਵਾਲੇ ਪਾਸੇ ਜਿੱਥੇ ਸਿੰਘ ਪਏ ਹੋਏ ਸੀ, ਅਤੇ ਉਹ ਜਿਹੜੇ ਸਿੰਘ ਬਾਹਰ ਸਨ ਜੰਗਲ ਵਿੱਚ ਇੱਧਰ ਉੱਧਰ ਗਏ ਸੀ, ਕੋਈ ਜੰਗਲ ਪਾਣੀ ਗਏ ਸੀ, ਕੁਝ ਇਸ ਤਰ੍ਹਾਂ ਲੱਕੜਾਂ ਲੈਣ ਕੁਝ ਇੱਧਰ ਉੱਧਰ ਫਿਰ ਰਹੇ ਸਨ, ਕੋਈ ਘਾਹ ਪੱਠਾ ਲੈਣ ਗਏ ਸੀ, ਉਹਨਾਂ ਨੇ ਜਦੋਂ ਉਹਨਾਂ ਦੇ ਕੰਨੀ ਆਵਾਜ਼ ਪਈ ਬੰਦੂਕਾਂ ਦੀ,
ਆਵਤ ਪਏ ਸੋ ਸੰਕ ਤਜ,
ਉਹ ਮਨ ਦੀ ਜਿਹੜੀ ਸ਼ੰਕਾ ਨਾ, ਮਨ ਦੀ ਸ਼ੰਕਾ ਅਤੇ ਮਰਨ ਦੀ ਸ਼ੰਕਾ, ਉਹ ਦੋਵੇਂ ਸ਼ੰਕਾ ਛੱਡ ਕੇ ਅਤੇ ਉਹ ਵੀ ਇੱਥੇ ਆ ਟੁੱਟ ਪਏ ਹਨ।
ਕਰ ਮਨ ਮਰਨੋ ਸਾਜ,
ਉਹਨਾਂ ਨੇ ਮਰਨਾ ਹੀ ਸਾਜਿਆ ਹੋਇਆ ਹੈ ਆਪਣੇ ਮਨ ਵਿੱਚ, ਇਹ ਮਰਨਾ ਹੀ ਪੱਕਾ ਕੀਤਾ ਹੋਇਆ ਵੀ ਮਰਨਾ ਦੇ ਇੱਕ ਦਿਨ ਹੈ ਹੀ, ਅਤੇ ਗੁਰੂ ਦੇ ਚਰਨਾਂ ਦੇ ਵਿੱਚ ਜਾਣ ਲਈ ਅਤੇ ਪੰਥ ਵਾਸਤੇ ਜਿਹੜੀ ਜਾਨ ਦੇਣੀ ਚਾਹੀਦੀ ਹੈ। ਉਹ ਸਿੰਘ ਆਪਣਾ ਮਰਨਾ ਕਬੂਲ ਕਰਕੇ, ਪਹਿਲਾਂ ਮਰਨ ਕਬੂਲ, ਉਸਨੂੰ ਕਬੂਲ ਕਰਕੇ ਅਤੇ ਸਿੰਘ ਜਿਹੜੇ ਹੈ ਉਹ ਜੰਗਲਾਂ ਵਿੱਚ ਜਿੱਥੇ ਇੱਧਰ ਉੱਧਰ ਸਨ ਭੱਜ ਕੇ ਆ ਕੇ ਇੱਥੇ ਜਿੱਥੇ ਜੰਗ ਹੋ ਰਹੀ ਇੱਥੇ ਆ ਢੁੱਗੇ ਹਨ। ਲਰਤ ਭਿਰਤ, ਉਹ ਕੁਦਰਤ ਸੱਚੇ ਪਾਤਸ਼ਾਹ ਦੀ ਵਰਤ ਗਈ, ਮਹਾਰਾਜ ਦੀ ਮਿਹਰ ਹੋ ਗਈ, ਕਹਿੰਦੇ ਲੜਦਿਆਂ ਭਿੜਦਿਆਂ ਸਿੰਘਾਂ ਨੂੰ ਉੱਥੇ ਰਾਤ ਹੋ ਗਈ।
ਜਨ ਸਿੰਘ ਨੇ ਕੋ ਪਈ ਪ੍ਰਭਾਤ,
ਉਹ ਜਿਹੜੀ ਰਾਤ ਹੋ ਗਈ ਹੈ ਲੋਕਾਂ ਵਾਸਤੇ ਰਾਤ ਹੋ ਗਈ, ਪਰ ਸਿੰਘਾਂ ਵਾਸਤੇ ਕਹਿੰਦੇ ਰਾਤ ਨਹੀਂ ਹੋਈ, ਉਹਦੇ ਮਨ ਉਹ ਵੀ ਸਿੰਘਾਂ ਦਾ ਤੇ ਦੇਣੀ ਚੜ ਗਿਆ ਹੈ।
ਓਏ ਥੱਕ ਗਏ ਲਰਨ ਅਰ ਸਮਰਨਾ,
ਉਹ ਜਿਹੜੇ ਤੁਰਕ ਸਨ ਉਹਦੇ ਥੱਕ ਗਏ ਸੀ ਲੜਨੋਂ ਵੀ ਅਤੇ ਮਰਨ ਤੋਂ ਵੀ, ਕਿੰਨੇ ਉਹਨਾਂ ਦੇ ਵੀ ਸ਼ਹੀਦ ਹੋ ਗਏ ਸਨ, ਇੱਥੋਂ ਸਿੰਘ ਵੀ ਸ਼ਹੀਦ ਹੋ ਗਏ, ਉਹ ਮਰਨੋਂ ਥੱਕ ਗਏ, ਲੜ ਲੜ ਕੇ ਉਹਨਾਂ ਦੀਆਂ ਬਾਹਾਂ ਵੀ ਥੱਕ ਗਈਆਂ ਸਨ।
ਬਾਲਕ ਖਾਲਸੋ ਜਨ ਭਇਓ ਤਰਨਾ,
ਪਰ ਜਿਹੜਾ ਖਾਲਸਾ ਹੈ ਇਹ ਕਹਿੰਦੇ ਮਾਨੋ ਜਿਹੜਾ ਦਿਨ ਹੈ ਨਾ ਉਹ ਬੱਚੇ ਹੈ, ਉਹਨੂੰ ਖਾਲਸਾ ਬੱਚਾ ਹੈ, ਰਾਤ ਪੈ ਗਈ ਮਾਨੋ ਵੀ ਸਿੰਘ ਜਵਾਨ ਹੋ ਗਏ ਹਨ। ਇਹ ਉਮਰਾਂ ਦਾ ਜਿਵੇਂ ਹੁੰਦੇ ਨਾ, ਉਮਰ ਬਚਪਨਾ ਜਵਾਨੀ ਅੱਧਖਾੜ ਉਮਰ ਬੁਢੇਪਾ, ਅਤੇ ਜਿਹੜਾ ਦਿਨ ਮਾਨੋ ਵੀ ਖਾਲਸਾ ਉਸ ਵਕਤ ਬੱਚੇ ਸਨ, ਉਹ ਰਾਤ ਪੈ ਗਈ ਅਤੇ ਮੰਨ ਲਓ ਵੀ ਸਿੰਘ ਜਵਾਨ ਹੋ ਗਏ ਹਨ। ਇਹ ਰਾਤ ਹੁਣ ਬੜੀ ਪੈ ਗਈ, ਘੁੱਪ ਹਨੇਰਾ ਹੋ ਗਿਆ ਅਤੇ ਦੇਖ ਕੋਈ ਰਿਹਾ ਨਹੀਂ ਸੀ ਆਪਣਾ ਪਰਾਇਆ, ਇੱਕ ਸਿੰਘ ਨੇ ਅੱਖ ਜੀ ਬਚਾ ਕੇ ਵਿੱਚੋਂ ਨਿਕਲਿਆ ਹੈ, ਉਹ ਤੁਰਦਾ ਫਿਰਦੇ ਨੇ ਆ ਕੇ ਵੇਖਿਆ,
ਇਕੱਲੋ ਫੌਜ ਸਰਦਾਰ,
ਇੱਕ ਜਿਹੜਾ ਫੌਜਦਾਰ ਸੀ ਨਾ ਇਹਨਾਂ ਦਾ, ਉਹ ਇਕੱਲਾ ਹੀ ਐਂ ਖੜਾ ਸੀ, ਜਿਹੜਾ ਕਹਿੰਦਾ ਸੀ ਵੀ ਲੈ ਅੱਜ ਥੋੜ੍ਹੇ ਜਿਹੇ ਸਿੰਘ ਹੈ ਕੰਗਾਲ ਜੇ, ਇਹਨਾਂ ਨੂੰ ਮਾਰਨ ਵਾਸਤੇ ਐਵੇਂ ਇੰਨੀ ਫੌਜ ਇਕੱਠੀ ਕਰ ਲੈਂਦੀ, ਐਵੇਂ ਇੰਨਾ ਰਾਸ਼ਨ ਚੁੱਕੀ ਫਿਰਦੇ ਨਾਲ ਨਾਲ ਵੀ ਪਤਾ ਨਹੀਂ ਕਿੰਨੇ ਦਿਨ ਲੱਗ ਜਾਣੇ ਹੈ। ਤੇ ਉਹ ਫੌਜਦਾਰ ਇਕੱਲਾ ਫੇਰਿਆ ਸੀ, ਸਿੰਘ ਦੇ ਨਜ਼ਰੀ ਚੜ ਗਿਆ, ਸਿੰਘ ਨੇ ਉਹਨੂੰ ਵੇਖਿਆ ਵੀ ਫੌਜਦਾਰ ਤੇ ਇਕੱਲਾ ਹੈ, ਇਹਦੇ ਲਾਗੇ ਇਹਦਾ ਕੋਈ ਜਵਾਨ ਨਹੀਂ, ਕੋਈ ਰਖਵਾਲਾ ਨਹੀਂ ਹੈ, ਕੋਈ ਦਾ ਪਹਿਰੇਦਾਰ ਨਹੀਂ ਹੈ, ਸਿੰਘ ਨੇ ਜਿਹੜੀ ਸ਼ਮਸ਼ੀਰ ਆਪਣੀ ਮਿਆਨ ਦੇ ਵਿੱਚੋਂ ਕੱਢੀ ਤੇ ਐਸੀ ਉਹ ਖਿੱਚੀ ਐਸੀ ਝਾੜੀ ਦੇ ਸਿਰ ਦੇ ਉੱਪਰ
ਮੁੰਡੀ ਦਈ ਉਤਾਰ,
ਜਿਹੜੀ ਇਹਦੀ ਮੁੰਡੀ ਗਰਦਨ ਹੈ ਉਹ ਧੜ ਤੋਂ ਵੱਖਰੀ ਕਰਦੀ ਦਾ ਸਿਰ ਲਾ ਕੇ ਕੱਦੂ ਵਾਂਗ ਉਹ ਮਾਰਿਆ।
ਮਾਰਨ ਆਇਓ ਸੋ ਮਰਿਓ,
ਵੇਖ ਲੋ ਮਾਰਨ ਆਇਆ ਸੀ। ਕਹਿੰਦਾ ਵੀ ਸਿੰਘ ਉਹ ਆਪਣੇ ਸਿਪਾਹੀਆਂ ਨੂੰ ਕਿੱਦਾਂ ਕਹਿੰਦਾ ਸੀ, ਗੱਜ ਵੱਜ ਕੇ, ਜੇ ਕੋਈ ਸਿੰਘ ਤੁਹਾਡੇ ਵਿੱਚ ਦੀ ਨਿਕਲ ਗਿਆ ਤੇ ਮੈਂ ਤੁਹਾਨੂੰ ਗੱਡ ਕੇ ਮਾਰਾਂਗਾ, ਕੁੱਤਿਆਂ ਕੋ ਤੁਹਾਡੇ ਮੂੰਹ ਪੜਵਾ ਦਿਆਂਗਾ, ਤੁਹਾਨੂੰ ਗੱਡ ਕੇ ਗੋਲੀਆਂ ਮਾਰ ਮਾਰ ਸਿਰ ਉਡਾ ਦਿਆਂਗਾ, ਕੋਈ ਸਿੰਘ ਨਾ ਭੱਜਣਾ ਪਾਵੇ। ਇਸ ਤਰ੍ਹਾਂ ਤਕੜਾਈ ਕਰ ਰਿਹਾ ਸੀ, ਆਇਆ ਮਾਰਨ ਸਿੰਘਾਂ ਨੂੰ, ਆਪ ਹੀ ਮਰ ਗਿਆ। ਜਿਵੇਂ ਉਹ ਆਮ ਹੀ ਗੱਲਾਂ ਜੀਆਂ ਬਣੀਆਂ ਹੋਈਆਂ ਵੀ ਵੇਖੋ ਰੰਗ ਕਰਤਾਰ ਦੇ ਉਹ ਆਪੇ ਮਰ ਜਾਂਦੇ ਜੋ ਦੂਜਿਆਂ ਨੂੰ ਮਾਰਦੇ, ਵੀ ਰੱਬ ਦੇ ਰੰਗ ਇਹੋ ਜਿਹੇ ਹੀ ਹੈ ਜਿਹੜਾ ਕਿਸੇ ਨੂੰ ਮਾਰਦਾ ਉਹ ਆਪੇ ਮਰ ਜਾਂਦਾ ਹੈ। ਪਾਏ ਤੱਕੇ ਘਰ ਨੂੰ ਪਾਏ ਘਰ ਨੂੰ, ਹਮੇਸ਼ਾ ਹੀ ਸਾਡਾ ਸੁਭਾਅ ਹੈ ਵੀ ਪਰਾਏ ਦੇ ਘਰ ਦੁੱਖ ਤੱਕਣਾ ਚਾਹੁੰਦੇ ਹਾਂ ਵੀ ਫਲਾਣੇ ਦੇ ਘਰ ਵਿਪਤਾ ਪਈ ਹੈ, ਅਤੇ ਬੜੀ ਖੁਸ਼ੀ ਹੁੰਦੀ ਜਦੋਂ ਆਪਣੇ ਘਰ ਪੈਂਦੀ ਫਿਰ ਭਾ ਦੀ ਬਣਦੀ, ਫਿਰ ਉਹ ਤਾਂ ਨੂੰ ਬੰਦਾ ਹੱਥ ਕਰ ਕਰਕੇ ਅਤੇ ਲੋਕਾਂ ਨੂੰ ਸੁਣਾਉਂਦਾ ਮੈਂ ਬੜਾ ਔਖਾ ਹਾਂ। ਇਸ ਤਰ੍ਹਾਂ ਇਹ ਮਾਰਨ ਆਇਆ ਉਹ ਰੱਬ ਦੀ ਐਸੀ ਮਰਜ਼ੀ ਹੋ ਗਈ ਆਪੇ ਮਾਰਿਆ ਗਿਆ।
ਪੱਖ ਸਿੰਘ ਗੁਰ ਕੀਨੈ,
ਜੋ ਗੁਰੂ ਸੱਚੇ ਪਾਤਸ਼ਾਹ ਜੀ ਨਾ ਜੋ ਮਾਲਕ ਉਹਨਾਂ ਨੇ ਪੱਖ ਸੱਚੇ ਪਾਤਸ਼ਾਹ ਜੀ ਨੇ ਆਪਣੇ ਸਿੰਘਾਂ ਦਾ ਕੀਤਾ, ਕਿਉਂਕਿ ਖਾਲਸਾ ਮੇਰੀ ਜਾਨ ਕੀ ਜਾਨ, ਸਤਿਗੁਰ ਜੀ ਨੇ ਆਪਣੇ ਖਾਲਸੇ ਦਾ ਇਸ ਤਰ੍ਹਾਂ ਪੱਖ ਕੀਤਾ। ਸਾਧ ਸੰਗਤ ਜੀ ਗੁਰਬਾਣੀ ਦੇ ਬਚਨ ਹੈ, ਜਿਨਕਾ ਅੰਗ ਕਰੇ ਮੇਰਾ ਸਵਾਮੀ ਤਿਨਕੀ ਨਾਨਕ ਹਰ ਪੈਜ ਸਵਾਰੇ, ਜਿਨ੍ਹਾਂ ਦਾ ਅੰਗ ਪੱਖ ਕਰੇ ਨਾ ਮਾਲਕ ਸਵਾਮੀ ਉਹਨਾਂ ਦੀ ਜਿਹੜੀ ਪੈਜ ਹੈ ਇੱਜ਼ਤ ਗੁਰੂ ਮਾਲਕ ਰੱਖਦਾ ਹੈ। ਨਿੰਦਕ ਲੋਕ ਮਾਰੇ ਜਾਂਦੇ ਹੈ, ਹਰ ਜਨ ਰਾਖੇ ਪਾਰ ਬ੍ਰਹਮ ਆਪ, ਪਾਪੀ ਮੂਆ ਗੁਰ ਪ੍ਰਤਾਪ, ਆਪਣਾ ਖਸਮ ਜਨ ਆਪ ਤੇ ਆਇਆ, ਇਆਣਾ ਪਾਪੀ ਉਹ ਆਪ ਪਚਾਇਆ, ਪ੍ਰਭ ਮਾਤ ਪਿਤਾ ਆਪਣੇ ਦਾਸ ਕਾ ਰਖਵਾਲਾ, ਨਿੰਦਕ ਕਾ ਮੁਖ ਈਹਾਂ ਊਹਾਂ ਕਾਲਾ। ਜਿਹੜੇ ਨਿੰਦਕ ਲੋਕ ਹੈ, ਜਿਹੜੇ ਅਹੰਕਾਰੀ ਲੋਕ, ਜਿਹੜੇ ਗੁਰੂ ਕੇ ਸਿੱਖਾਂ ਦੇ ਨਾਲ ਵੈਰ ਕਰਦੇ ਹੈ, ਉਹ ਤੇ ਆਪ ਹੀ ਮਰ ਜਾਂਦੇ ਹੈ। ਪਾਪੀ ਮੂਆ ਗੁਰ ਪ੍ਰਤਾਪ, ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਕਿਰਪਾ ਦੇ ਕਰਕੇ ਇਹ ਪਾਪੀ ਫੌਜਦਾਰ ਆਪੇ ਮਾਰਿਆ ਗਿਆ। ਗੁਰੂ ਦੇ ਸਿੰਘ ਨੇ ਮਾਰ ਕੇ ਸ਼ਮਸ਼ੇਰ ਤੇ ਇਹਦਾ ਸਿਰ ਕੱਦੂ ਲਾ ਵਾਂਗ ਲਾ ਗਿਆ ਉਹ ਮਾਰਿਆ।
ਭੱਜੇ ਤੁਰਕ ਕਿਸ਼ਕਪ ਗਏ,
ਜਦੋਂ ਹੁਣ ਮੁੱਢ ਨਾ ਰਹਿ ਜੇ ਤੇ ਰੁੱਖ ਜਿਹੜਾ ਡਿੱਗੀ ਪੈਂਦਾ ਹੈ, ਫਿਰ ਰੁੱਖ ਨੇ ਕੀ ਕਰਨਾ ਹੈ ਜਦੋਂ ਮੁੱਢ ਸੜ ਗਿਆ। ਇਹਨਾਂ ਜਦੋਂ ਸਰਦਾਰ ਸਾਧ ਸੰਗਤ ਜੀ ਆਗੂ ਮਰ ਜੇ ਤੇ ਉਹ ਫਿਰ ਫੌਜ ਦੇ ਪੱਲੇ ਕੁਝ ਨਹੀਂ ਰਹਿੰਦਾ ਹੈ। ਇਹ ਫੌਜ ਕੁਝ ਦੇ ਭੱਜ ਗਏ ਵੀ ਹੋ ਸਾਡਾ ਸਰਦਾਰ ਮਾਰਿਆ ਗਿਆ, ਹੁਣ ਅਸੀਂ ਕੀ ਕਰਨਾ, ਇੱਥੇ ਅਸੀਂ ਕੀ ਲੜ ਸਕਦੇ ਹਾਂ। ਕੁਝ ਭੱਜ ਗਏ, ਕੁਝ ਲੋਕ ਛਿਪ ਗਏ, ਹਨੇਰਾ ਸੀ। ਮਿਲ ਕੇ ਸਿੰਘਾਂ ਨੇ ਜਿਹੜਾ ਹੈ ਵੀ ਭੱਜ ਚੱਲੇ ਹੈ, ਸਿੰਘਾਂ ਨੇ ਇਹਨਾਂ ਨੂੰ ਫੜ ਕੇ ਅਤੇ ਉਹ ਕੀ ਕੀਤਾ ਹੈ, ਇਹ ਕਈਆਂ ਦੇ ਜਿਹੜੇ ਘੋੜੇ ਸੀ ਘੋੜੇ ਖੋਲ੍ਹੇ, ਕਈਆਂ ਦੇ ਹਥਿਆਰ, ਇਸ ਤਰ੍ਹਾਂ ਰਾਛਣ ਆਦਿ ਜੋ ਚੁੱਕੀ ਫੇਰਦੇ ਸਾਜੋ ਸਮਾਨ ਸਿੰਘਾਂ ਨੇ ਖੋਲ੍ਹਿਆ। ਜਦੋਂ ਸਿੰਘਾਂ ਦੇ ਮਨ 'ਚ ਬੜੀ ਖੁਸ਼ੀ ਹੋਈ ਹੈ, ਵਧਾਈਆਂ ਵੱਜ ਗਈਆਂ ਵੀ ਆ ਗੁਰੂ ਦੀ ਮਿਹਰ ਹੋ ਗਈ, ਕੁਝ ਖਾਣ ਨੂੰ ਨਹੀਂ ਸੀ, ਕੁਝ ਪੀਣ ਨੂੰ ਨਹੀਂ ਸੀ, ਹਥਿਆਰ ਵੀ ਨਹੀਂ ਸਨ, ਆ ਤੇ ਗੁਰੂ ਦੀ ਕਿਰਪਾ ਹੀ ਹੋ ਗਈ ਹੈ।
ਬੈਠੇ ਸਿੰਘ ਆਪ ਦੌਲਤ
ਆਈ, ਅਸੀਂ ਬੈਠੇ ਬੈਠਿਆਂ ਨੂੰ ਆ ਸਿੰਘਾਂ ਨੂੰ ਆ ਦੌਲਤ ਮਿਲ ਗਈ ਹੈ। ਕੋਈ ਰਾਸ਼ਨ ਨਹੀਂ ਸੀ, ਕੋਈ ਹਥਿਆਰ ਨਹੀਂ ਸੀ, ਭਾਵੇਂ ਸਿੰਘ ਕਿੰਨੇ ਸ਼ਹੀਦ ਹੋ ਗਏ ਵਿੱਚੋਂ, ਪਰ ਸਿੰਘਾਂ ਨੂੰ ਫਿਰ ਵੀ ਗੁਰੂ ਦੀ ਕਿਰਪਾ ਨਾਲ ਵੀ ਚਲੋ ਗੁਰੂ ਦੀ ਇਹਦਾ ਭਾਣਾ ਹੈ ਵੀ ਜਿਹੜੇ ਸ਼ਹੀਦ ਹੋ ਗਏ ਹੈ, ਪਰ ਖਾਲਸ ਨੂੰ ਬੈਠੇ ਬਿਠਾਏ ਦੌਲਤ ਮਿਲੀ ਹੈ।
ਮਰੇ ਸਿੰਘ ਜੋ ਦਰਿਆ
ਰੁੜਾਏ, ਜਿਹੜੇ ਸਿੰਘ ਸ਼ਹੀਦ ਹੋ ਗਏ ਸਨ ਜੰਗ ਵਿੱਚ, ਉਹ ਜਲ ਪ੍ਰਵਾਹ ਕਰ ਦਿੱਤੇ ਹਨ।
ਰਾਤ ਹੋਤ ਲੋ ਦੁਗਣੇ ਆਏ,
ਜਦੋਂ ਸਵੇਰ ਹੋਈ, ਪ੍ਰਾਤ ਹੋਤ ਜਦੋਂ ਸਵੇਰ ਹੋ ਗਈ, ਦਿਨ ਚੜ ਗਿਆ, ਗੁਰੂ ਦੀ ਮਿਹਰ ਵਰਤ ਗਈ, ਉਹ ਦੁਗਣੇ ਹੋ ਗਏ। ਸਿੰਘਾਂ ਨੂੰ ਪਤਾ ਲੱਗ ਗਿਆ, ਇੱਧਰ ਉੱਧਰ ਰੌਲਾ ਤੇ ਬਹਿ ਜਾਂਦਾ ਹੈ ਵੀ ਫਲਾਣੇ ਥਾਂ ਸਿੰਘਾਂ ਦਾ ਯੁੱਧ ਹੋ ਗਿਆ। ਗੁਰੂ ਦੀ ਮਿਹਰ ਵਰਤੀ, ਪਤਾ ਨਹੀਂ ਲੱਗਾ ਵੀ ਕਿੱਧਰੋਂ ਆ ਗਏ, ਪਰ ਸਿੰਘ ਦੁਗਣੇ ਹੋ ਗਏ ਹੋਰ ਆ ਗਏ ਉੱਥੇ
ਹੁਤੋ ਖਾਲਸੋ ਸੰਮੇ ਵਾਣੀ
ਸੰਮੇ ਵਾਣੀ ਹੁਤੋ ਖਾਲਸਾ ਸੁੰਮੇ ਵਾਣੀ ਖਾਲਸਾ ਜਿਹੜਾ ਨਾ ਸਾਧਸੰਗ ਜੀ ਸੁੰਮੇ ਵਾਣੀ ਕਹੀਦਾ ਹੈ ਜੋ ਸੋਮਿਆਂ ਵਾਲੀ ਨਦੀ ਹੁੰਦੀ ਹੈ ਜਿਸ ਨਦੀ ਵਿੱਚੋਂ ਸੋਮੇ ਫੁੱਟਦੇ ਹੋਣ ਨਾ ਉਹਦਾ ਕਦੀ ਪਾਣੀ ਨਹੀਂ ਸੁੱਕਦਾ ਪਾਣੀ ਵਹਿੰਦਾ ਹੀ ਜਾਂਦਾ ਵਗਦਾ ਹੀ ਜਾਂਦਾ ਕਿਉਂਕਿ ਝਰਨੇ ਆਪੇ ਫੁੱਟ ਰਹੇ ਹੁੰਦੇ ਆ ਅਤੇ ਉਹ ਪਾਣੀ ਵਗਦਾ ਜਾਂਦਾ ਜਿਹੜਾ ਅੱਗੇ ਲੰਘ ਗਿਆ ਲੰਘ ਗਿਆ ਜਿਹੜਾ ਪਿੱਛੇ ਫਿਰ ਆਈ ਜਾਂਦਾ ਹੈ ਸਿੰਘ ਜਿਹੜੇ ਸ਼ਹੀਦ ਹੋ ਗਏ ਉਹ ਪਾਣੀ ਨੰਗੇ ਵਾਂਗ ਹੈ ਅਤੇ ਜਿਹੜੇ ਆ ਗਏ ਪਿੱਛੋਂ ਉਹ ਆਉਂਦੇ ਹੋਏ ਪਾਣੀ ਵਾਂਗ ਹੈ ਇਸ ਤਰ੍ਹਾਂ ਸਿੰਘ ਤੇ ਉਹ ਸੋਮਿਆਂ ਵਾਲੀ ਨਦੀ ਵਾਂਗ ਹਨ ਉਹਦੇ ਸਿੰਘ ਸੋਮਿਆਂ ਵਾਲੀ ਨਦੀ ਵਾਂਗ ਜਿਵੇਂ ਕਥਨ ਹੈ ਇਹ ਗੁਰੂ ਨਾਨਕ ਦੇਵ ਜੀ ਦਾ ਥੜਾ ਇੱਕ ਗਿਆ ਅਤੇ ਦੂਜਾ ਖੜਾ ਇਹਦੇ ਗੁਰੂ ਨਾਨਕ ਦੇ ਮਹਾਰਾਜ ਜੀ ਦਾ ਘਰ ਦਾ ਥੜਾ ਹੈ ਅਤੇ ਗੁਰੂ ਦੇ ਸਿੱਖ ਹੈ ਇੱਕ ਗਿਆ ਅਤੇ ਇੱਕ ਫਿਰ ਖੜਾ ਇੱਥੇ ਤਾਂ ਹੀ ਗੁਰੂ ਘਰ ਦੀ ਸਿੱਖਿਆ ਪਾਈ ਛੋਟ ਸਿਆਣਪ ਬਹੁਤ ਚਿੰਤਰ ਆਈ ਤੂੰ ਮਾਣ ਨਾ ਕਰ ਵੀ ਪਤਾ ਨਹੀਂ ਤੂੰ ਹੀ ਮੋਢਾ ਦਿੱਤਾ ਅਤੇ ਗੁਰੂ ਘਰ ਦੀ ਸੇਵਾ ਗੁਰੂ ਘਰ ਦੇ ਕੰਮ ਕਰ ਤਾਂ ਹੀ ਹੋ ਰਹੇ ਆ ਇਹ ਤੇਰਾ ਭੁਲੇਖਾ ਹੈ ਅਤੇ ਇੱਕ ਦੂ ਇੱਕ ਚੜ੍ਹਨ ਦੀਆਂ ਇੱਕ ਦੂ ਇੱਕ ਚੜ੍ਹਨ ਦੀਆਂ ਕੌਣ ਜਾਣੇ ਮੇਰਾ ਨਾਉ ਜੀਓ ਇੱਥੇ ਤਾਂ ਇੱਕ ਤੋਂ ਇੱਕ ਹੈ ਗੁਰੂ ਘਰ ਕੌਣ ਜਾਣਦਾ ਵੀ ਮੈਂ ਕੀ ਹਾਂ ਇੱਥੇ ਤਾਂ ਇੱਕ ਕੋਈ ਸੌ ਪਾਠ ਕਰਨ ਵਾਲਾ ਅਤੇ 150 ਵਾਲੇ ਵੀ ਕਈ ਬੈਠੇ ਹੈ ਇਸ ਤਰ੍ਹਾਂ ਇੱਕ ਤੋਂ ਇੱਕ ਹੈ ਮਤਾ ਤੂੰ ਸੋਚ ਵੀ ਮੈਂ ਹੀ ਲੱਗਦਾ ਵੀ ਹਰ ਸਾਲ ਇੰਨਾ ਪੈਸਾ ਦੇਣਾ ਅਤੇ ਫਿਰ ਹੀ ਲੱਗਦਾ ਵੀ ਇੱਥੇ ਗੁਰੂ ਘਰ ਕੋਈ ਕਾਰ ਵਿਹਾਰ ਹੋ ਰਹੇ ਹੈ ਮਤਾ ਕੋਈ ਭੁਲੇਖਾ ਕਰ ਲਏ ਵੀ ਅਸੀਂ ਮਾਇਆ ਚੜ੍ਹਾਉਂਦੇ ਹਾਂ ਅਤੇ ਗੁਰੂ ਘਰ ਦੀਆਂ ਇਮਾਰਤਾਂ ਬਣ ਰਹੀਆਂ ਹੈ ਇੱਥੇ ਤਾਂ ਸਾਧ ਸੰਗਤ ਦੀ ਮਾਰੇ ਕਿਰਪਾ ਹੀ ਹੈ ਜਿਹਦੇ ਸੋਮੇ ਫੁੱਟਦੇ ਜਾਂਦੇ ਆਪਣੇ ਆਪ ਹੀ ਇੱਥੇ ਤਾਂ ਐਵੇਂ ਹੈ ਕੋਈ ਸਾਰਾ ਨਗਰ ਸ਼ਹਿਰ ਮੁੱਖ ਮੋੜ ਜੇ ਨਾ ਵੀ ਅਸੀਂ ਨਹੀਂ ਕੋਈ ਦੇਣਾ ਗੁਰੂ ਘਰ ਇੱਕੋ ਹੀ ਐਸਾ ਗੁਰੂ ਜੀ ਪੁਰਖ ਪੈਦਾ ਕਰਨਗੇ ਜਿਹੜਾ ਸਾਰੀ ਜ਼ਿੰਮੇਵਾਰੀ ਸਥਾਨ ਗੁਰੂ ਦੇ ਸਥਾਨ ਦੀ ਚੁੱਕ ਲਏਗਾ ਇਹ ਤਾਂ ਗੁਰੂ ਘਰ ਚੱਲਦਾ ਪਰਵਾਹ ਇੱਥੇ ਚੱਲਦੇ ਚਲਾਉਂਦੇ ਹੀ ਹੈ ਸਭ ਇਸ ਕਰਕੇ ਮਹਾਰਾਜ ਜੀ ਦਾ ਜਿਹੜਾ ਘਰ ਉੱਤਮ ਹੈ ਗੁਰੂ ਕੇ ਜਿਹੜੇ ਸਿੰਘ ਹੈ ਉਹ ਵੀ ਉੱਤਮ ਹੈ ਆਹ 10 ਜਾਂਦੇ ਆ ਤੇ 50 ਖੜੇ ਹੁੰਦੇ ਹਨ
ਇੱਕ ਮਰੇ ਤੋ 10 ਹੋ ਰਿਹਾ
ਇੱਕ ਸਿੰਘ ਭਈ ਖਾਲਸੇ ਅਖੈ ਕਹਾਣੀ ਖਾਲਸੇ ਦੀ ਤੇ ਅਖੈ ਕਹਾਣੀ ਖੈ ਦਾ ਅਰਥ ਹੁੰਦਾ ਨਾਸ ਆ ਦਾ ਅਰਥ ਹੁੰਦਾ ਵੀ ਨਹੀਂ ਜੋ ਨਾਸ ਹੋਣ ਵਾਲੀ ਇਹ ਨਾ ਨਾਸ ਹੋਣ ਵਾਲੀ ਖਾਲਸੇ ਦੀ ਕਹਾਣੀ ਹੈ ਕਥਾ ਹੈ ਤੇ ਨਾ ਹੀ ਮੁੱਕਣ ਵਾਲੇ ਸਿੰਘ ਹਨ ਇੱਕ ਸਿੰਘ ਜੇ ਸ਼ਹੀਦ ਹੁੰਦਾ ਤੇ ਉਹ ਗੁਰੂ ਮਹਾਰਾਜ ਜੀ ਦੀ ਐਸੀ ਕਿਰਪਾ ਵਰਤਦੀ 10 ਹੋਰ ਪੈਦਾ ਹੋ ਜਾਂਦੇ
ਰਹੇ ਦੁਖੀ ਤੋ ਸੁਖੀ ਬਤਾਵੇ
ਜੇ ਸਿੰਘ ਭਾਵੇਂ ਦੁਖੀ ਰਹਿੰਦੇ ਆ ਕਿੰਨਾ ਕਸ਼ਟ ਪੈਂਦਾ ਹੈ ਕਿੰਨਾ ਸਮਾਂ ਖਰਾਬ ਹੈ ਫਿਰ ਵੀ ਉਹ ਚੜ੍ਹਦੀ ਕਲਾ ਦੇ ਬੱਚੇ ਨਹੀਂ ਬੋਲਦੇ ਸੁਖੀ ਕਹਿੰਦੇ ਹੈ ਚੜ੍ਹਦੀ ਕਲਾ ਖਾਲਸਾ ਜੀ ਬਾਗੋ ਬਾਗ ਹਾਂ ਸਿੰਘਾਂ ਦਾ ਐਸਾ ਸੁਭਾਅ ਹੈ ਗੁਰੂ ਕੇ ਪਿਆਰਿਆਂ ਦਾ ਭਗਤਾਂ ਜਨਾਂ ਦਾ ਕਿ ਮਹਾਰਾਜ ਜੀ ਤਨ ਮਨ ਕਾਟ ਕਾਟ ਸਭ ਅਰਬੀ ਵਿੱਚ ਅਗਨੀ ਆਪ ਜਲਾਈ ਜੇ ਸੁਖ ਦੇਹ ਤਾਂ ਤੁਝੇ ਅਰਾਧੀ ਦੁੱਖ ਵਿੱਚ ਸੁਖ ਮਨਾਈ ਜੇ ਭੁੱਖ ਦੇਹ ਤਾਂ ਇੱਕ ਹੀ ਰਾਜਾ ਜੇ ਮਹਾਰਾਜ ਤੂੰ ਭੁੱਖ ਦੇ ਦੇਵੇਂ ਤੇ ਸੱਚੇ ਪਾਤਸ਼ਾਹ ਇਹਦੇ ਵਿੱਚ ਹੀ ਰੱਜੇ ਹੋਏ ਹਾਂ ਸਾਨੂੰ ਕੋਈ ਪਰਵਾਹ ਨਹੀਂ ਹੈ ਤੇਰੀ ਮਿਹਰ ਚਾਹੀਦੀ ਜੇ ਪਾਸ ਬਹਾਲੇ ਤਾਂ ਤੁਝੇ ਤੇ ਆਈ ਮਹਾਰਾਜ ਜੇ ਤੁਸੀਂ ਪਾਸ ਬਹਾਲੋ ਤਾਂ ਤੁਝੇ ਅਰਾਧੀ ਮਹਾਰਾਜ ਤੁਹਾਨੂੰ ਫਿਰ ਵੀ ਅਰਾਧਨਾ ਸਾਡਾ ਧਰਮ ਹੀ ਹੈ ਫਿਰ ਵੀ ਸਾਡਾ ਫਰਜ਼ ਹੀ ਹੈ ਵੀ ਤੁਹਾਨੂੰ ਧਿਆਉਣਾ ਅਰਾਧਨਾ ਸਿਮਰਨ ਕਰਨਾ ਤੁਹਾਡਾ ਜੇ ਪਾਸ ਬਹਾਲੋ ਤਾਂ ਜੇ ਮਾਰ ਕੱਢੇ ਪੀ ਤੇ ਆਈ ਮਹਾਰਾਜ ਜੇ ਤੁਸੀਂ ਪਰਖ ਕਰਨ ਵਾਸਤੇ ਸਾਨੂੰ ਧੱਕੇ ਮਾਰ ਕੇ ਆਪਣੇ ਦਰ ਤੋਂ ਕੱਢ ਦਿਓ ਤਾਂ ਫਿਰ ਵੀ ਮਹਾਰਾਜ ਤੁਹਾਨੂੰ ਧਿਆਉਣਾ ਬਣਦਾ ਹੀ ਹੈ ਸਾਡਾ ਮੂੰਹ ਮੋੜਨਾ ਨਹੀਂ ਬਣਦਾ ਵੀ ਗੁਰੂ ਜੀ ਸਾਨੂੰ ਧੱਕੇ ਮਾਰ ਦਿੱਤੇ ਹੈ ਇਹ ਤਾਂ ਗੁਰੂ ਦੀ ਪਰਖ ਹੈ ਦੁੱਖ ਸੁੱਖ ਤਾਂ ਗੁਰੂ ਦਾ ਦਿੱਤਾ ਹੋਇਆ ਇਹ ਪਰਖ ਹੀ ਹੈ ਇਹ ਗੁਰੂ ਦਾ ਜੇ ਸੁੱਖ ਦੇ ਦਿੱਤਾ ਹੈ ਤਾਂ ਗੁਰੂ ਨੇ ਦਿੱਤਾ ਜੇ ਦੁੱਖ ਦੇ ਦਿੱਤਾ ਹੈ ਉਹ ਸਾਡੇ ਕਰਮਾਂ ਦਾ ਫਲ ਹੈ ਪਰ ਗੁਰੂ ਦੀ ਪਰਖ ਹੀ ਹੈ ਮਤਾ ਸਿੱਖ ਅਸੀਂ ਤਾਂ ਇਸੇ ਤਰ੍ਹਾਂ ਹੀ ਹਾਂ ਵੀ ਸੁੱਖ ਮਿਲ ਗਿਆ कि साड़ी मेहनत दुख मिल गया, ये रब ने सानू मार दिता है। वो दोवें ही गुरु जी दे दिते हुए है दुख सुख। तो इस तरह गुरु जी बचन करते सच्चे पातशाह, जे पास बहाले तो तुझे आराधी, जे मार कढ़े पी के आई, जे धक्के मार के मार है कट दो फिर भी तुहानू त्याणा साडा धर्म ही है। असी नहीं मारा छड़ सकते आप जी नू, कित्थे जाना है आप जी का दर छड़ के। सच्चे पातशाह मालक जे लोग सलाहे तां तेरी उपमा, जे निंदे तां छोड ना जाई, जे लोग मेरी विडाई करन कहण फलाना बड़ा ये चंगा है, ये बहुत सियाणा बड़ा समझदार है, तो महाराज दे विच मेरा की है? कुछ भी नहीं। ये तो महाराज तेरी वड्याई है, तेरी उपमा, ये मेरा तो कुछ भी नहीं है। जे महाराज लोग निंदन भंडी करन ते वो बड़ा माड़ा कहन, ते महाराज फिर भी आप नहीं छड़ के नहीं जा सकते। ये संतां दी बीती है सी महान, वो इस तरह ही कहते महाराज साड़ी निंदा जी तुहानू छड़ नहीं सकते, असीं ते तुहाडे चरणां दे विच साडा गुजारा है, तुहानू छड़ के कित्थे जा सकते हैं। इत्थे सिंघां दी गल आ रही भी सिंघ भी इसे तरह ही है कि दुख विच भावें रहिंदे है फिर भी कहते भी साध संगत खालसा जी चढ़ती कला है बागो बाग हाँ सी।
सो गठे को रूपा पाखे,
रूपा जे सो गठे को रूपा पाख है, सिंगां नूं जे कदे गंडा मिल जाता तो उन्हों की कहते हैं चांदी, रुपये का अर्थ है चांदी, कूड़ सोयना कूड़ रूपा, रुपये का अर्थ चांदी हुंदा। जे सिंगां नूं गंडा मिलदा उन्हूं छकदे छकाउंदे ते कहिंदे हिंदे चांदी ही छक रहे हाँ।
ठूठण को सुनहरो आखे,
ते जिहड़ा ठूठे मिट्टी दे है उन्हां नूं जे फड़ लैण हाथ विच उहदा जल जूल छकण ते कहिंदे है भी ये ते सोने दे बने हुए भांडे हन।
भुखो रहे मस्त लंगर कहे,
जे भुखे रहिंदे आ ते सिंघ सिंघां दे जे लंगर मस्ताने रहिंदे आ ते कहिंदे जी खालसा जी आ लंगर मस्ताना हो गया है, इह नहीं कहिंदे वी मुक गया है, मारे गए जी, लुट्टे गए जी। मस्त दा अर्थ की हुंदा है? मस्त अहीं किहनूं कहिंदे जिहनूं कोई फिकर ना होया मौज विच होए अपणी। सिंघ जे कड़ाके विच भुख विच वी रहिंदे आ फिर भी यही कहते भी लंगर मस्ताना हो गया है, मस्ती है जी, कह कोई फिक्र नहीं है, रजे पुजे हाँ। इस तरह सिंह कोई कोठियां नहीं पाइया है, कोई मैल नहीं छत्ते, कोई किले नहीं छत्ते, जंगलों च सरकड़िया झाड़ियों च रह के, खूह च खातिया टोया च बेलिया झलां च रह के दिन गुजारते हैं। इस तरीके दे नाल सिंघा शरीर करके बड़ा दुख कठिन सह रहे, सरकार वैरी है, लोग भी वैरी हैं।
दुखी सिंघ मदेसे रहे,
इस तरह सिख बंदा अपने देश विच कदी दुखी नहीं रहिंदा है, पर सिंह अपने देश अपने पंजाब इलाके विच ही दुख दे नाल रह रहे हैं।
कदे कदे कठे होए दौड़े,
कदे कदे सिंह कहिंदे खालसा जी आ जथा बना के 40-50 जाणियां दा, कहिंदे खालसा जी आ राशन दी तोड़ आ रही है, फलाणा नवाब बड़ा भूतरिया होया, चलो ते हल्ला मारीए। कट्ठे हो करके वह तुरकों का कोई जिहड़ा मुलाजम कोई टौट जिहड़ा हिंदू भी वो नवाबा चौधरियां दे घर जा पैंदे,
लुटे मदईयन सिर पी तोड़े।
ते इस तरह मदईयन मदई लोग कहड़े होंदे, मदई लोग जिहड़े अपना आपजा जनाउण भी अहीं राजे हाँ जी, आ साडा ही राज है, आ साडा ही हक है, आ साडी जमीन जायदाद, मदई लोग होंदे मुद्दे वाले लोग। ਉਹ ਸਿੰਘ ਉਹਨਾਂ ਨੂੰ ਜਿਹੜਾ ਹੈ ਜਾ ਕੇ ਲੁੱਟਦੇ ਹੈ, ਉਹਨਾਂ ਦੇ ਸਿਰ ਵੀ ਭੰਨਦੇ ਜਾਨੋਂ ਮਾਰ ਦਿੰਦੇ ਹਨ, ਜਿਹੜਾ ਕਾਬੂ ਚੜ ਜਾਂਦਾ ਹੈ।
ਰਾਤ ਪੜੇ ਸਿੰਘ ਹੋਵੇ ਸ਼ੇਰ,
ਜਦੋਂ ਰਾਤ ਪੈ ਜਾਂਦੀ ਹੈ ਨਾ ਸਿੰਘ ਦੇ ਮਨੋਂ ਵੀ ਸ਼ੇਰ ਹੀ ਹੋ ਜਾਂਦੇ ਹਨ।
ਦਿਨੇ ਲੁਕੇ ਰਹਿ ਝਾੜੀ ਸ਼ੇਰ,
ਤੇ ਦਿਨੇ ਸਿੰਘ ਜਿਹੜੇ ਉਹ ਝਾੜੀਆਂ ਵਿੱਚ ਸ਼ੇਰਾਂ ਵਾਂਗ ਲੁਕੇ ਰਹਿੰਦੇ ਆ, ਸ਼ੇਰ ਦਾ ਹੀ ਸੁਭਾਅ ਇਸੇ ਤਰ੍ਹਾਂ ਹੀ, ਮੌਜ ਵਿੱਚ ਆ ਕੇ ਸਾਰਾ ਸਾਰਾ ਦਿਨ ਦੇ ਜੀਕਰੇ ਸੁੱਤਾ ਰਹਿੰਦਾ ਹੈ। ਸ਼ੇਰ ਨੂੰ ਆਲਸੀ ਬਹੁਤ ਮੰਨਿਆ ਹੈ, ਪਰ ਸ਼ੇਰ ਦਾ ਆਲਸਪਣਾ ਐਸਾ ਹੈ ਰੱਜ ਪੁੱਜ ਕੇ ਆਲਸਪਣਾ ਹੈ ਉਹਦਾ, ਐਵੇਂ ਨਹੀਂ ਵੀ ਭੁੱਖਾ ਹੀ ਆਲਸਪਣਾ ਹੈ, ਪਰ ਜਦੋਂ ਸ਼ਿਕਾਰ ਕਰਦਾ ਫਿਰ ਉਹਦੀ ਜਿੰਨੀ ਫੁਰਤੀ ਹੈ ਉਹਦੀ ਉੱਨੀ ਫੁਰਤੀ ਹੈ ਵੀ ਕਿਸੇ ਦੀ ਨਹੀਂ। ਸਿੰਘ ਵੀ ਉਸੇ ਤਰ੍ਹਾਂ ਹੈ ਵੀ ਜਦੋਂ ਬੈਠੇ ਰਹਿੰਦੇ ਬੈਠੇ ਰਹਿੰਦੇ ਹੈ, ਰਾਤ ਪੈਂਦੀ ਸ਼ਿਕਾਰ ਨੂੰ ਚੜ੍ਹ ਜਾਂਦੇ ਨਵਾਬਾਂ ਨੂੰ ਸੋਧਣ ਵਾਸਤੇ। ਬਹੁਤਿਆਂ ਦਾ ਸਿੰਘ ਡਰ ਨਹੀਂ ਕਰਦੇ ਵੀ ਆਹ ਬੜੀ ਫੌਜ ਹੈ ਕਿਵੇਂ ਨਿਕਲਾਂਗੇ ਕਿਵੇਂ ਬਚਾਂਗੇ। ਉਹ ਸ਼ੇਰ ਜਿਵੇਂ ਜਾਂਦਾ ਜੰਗਲ ਵਿੱਚ ਰਹਿੰਦਾ ਹੈ, ਉੱਥੇ ਮੱਝਾਂ ਕਿੰਨੀਆਂ ਕਿੰਨੀਆਂ ਜਾਬਰੇ, ਕਿੰਨੇ ਕਿੰਨੇ ਜ਼ਰਾਫ, ਹੋਰ ਲੱਕੜ ਬੱਗੇ ਹੁੰਦੇ ਕਿੰਨੇ ਕਿੰਨੇ ਜਾਣੇ। ਅਤੇ ਸਿੰਘ ਉਹਨਾਂ ਉਹ ਸਿੰਘ ਨਾਮ ਸ਼ੇਰ ਦਾ ਵੀ ਹੈ, ਸ਼ੇਰ ਕਦੀ ਡਰਦਾ ਨਹੀਂ ਹੈ ਵੀ ਇਹ ਕਿੰਨੀਆਂ ਮੱਝਾਂ ਮੈਨੂੰ ਪੈ ਨਾ ਜਾਣ, ਜਿਹਨੂੰ ਉਹਨੇ ਸ਼ਿਕਾਰ ਕਰਨਾ ਫੜਨਾ ਹੀ ਫੜਨਾ ਹੈ। ਸਿੰਘ ਵੀ ਬਹੁਤਿਆਂ ਤੁਰਕਾਂ ਦੀ ਬੱਕਰੀਆਂ ਭੇਡਾਂ ਵਾਂਗ ਜਿਹੜੇ ਤੁਰਕ ਹੈ ਉਹਨਾਂ ਨੂੰ ਵੇਖ ਕੇ ਗਿਣਤੀ ਵੇਖ ਕੇ ਡਰਦੇ ਨਹੀਂ ਹਨ। ਭੋਰਾ ਵੀ ਤੇ ਰਾਤ ਨੂੰ ਥੋੜੇ ਜਾਣੇ ਜਾ ਪੈਂਦੇ ਹਨ। ਤੁਰਕ ਜਿੱਥੇ ਵੀ ਡੇਰਾ ਆਪਣਾ ਟਿਕਾਣਾ ਕਰਦੇ, ਤੰਬੂ ਜੇ ਲਾ ਕੇ ਬੈਠਦੀ ਹੈ ਫੌਜ,
ਤੱਕ ਰਾਤ ਸਿੰਘ ਪਹੁੰਚਾ
ਹੈ। ਤੱਕ ਕੇ ਸਿੰਘ ਰਾਤ ਉੱਥੇ ਪਹੁੰਚ ਜਾਂਦੇ। ਫਲਾਣੇ ਥਾਂ ਸਿੰਘ ਵੀ ਅੱਖ ਰੱਖਦੇ ਸੀ ਕਿਉਂਕਿ ਭੋਜਨ ਪ੍ਰਸ਼ਾਦਾ ਰਾਸ਼ਨ ਤੇ ਸ਼ਾਹੀ ਲੁੱਟਣਾ ਹੀ ਹੈ ਨਾ, ਵੇਂਦੇ ਵੀ ਕਿੱਥੇ ਟਿਕਾਣਾ ਕੀਤਾ, ਵੇਖ ਕੇ ਟਿਕਾਣਾ ਤੱਕ ਕੇ ਜਾ ਪਹੁੰਚਦੇ ਹਨ ਰਾਤ।
ਚੋਰੀ ਚੋਰੀ ਭੱਜ ਨੱਠ,
ਚੋਰੀ ਇਸ ਤਰ੍ਹਾਂ ਚੋਰੀ ਚੋਰੀ ਰਾਤ ਜਾ ਢੁੱਕਦੇ ਆ, ਜੋਰੀ ਜੋਰ ਐ ਹੱਲਾ ਕਰਦੇ ਭੱਜ ਨੱਠ ਕੇ ਪੈ ਜਾਂਦੇ ਹਨ। ਉਹਨਾਂ ਨੂੰ ਚੰਗਾ ਜਿਹੜਾ ਲੁੱਟ ਕੇ ਖਾਂਦੇ, ਨਾਲੇ ਮਾਰਦੇ, ਨਾਲੇ ਉਹਨਾਂ ਦਾ ਖਜ਼ਾਨਾ ਲੁੱਟ ਲੈਂਦੇ ਹਨ।
ਦੋਹਰਾ ਸਾਖ ਸੁਣਨ ਸਿੰਘਨ ਕੀ,
ਸਿੰਘ ਇਹ ਸ਼ਾਹੀ ਫੌਜਾਂ ਨੂੰ ਲੁੱਟਦੇ ਆ, ਜਿਹੜੀ ਫੌਜ ਸਿੰਘਾਂ ਦੀ ਵੈਰੀ ਹੈ। ਕਈ ਵਾਰ ਆਪ ਜੀ ਨੂੰ ਬੇਨਤੀ ਕੀਤੀ ਹੈ ਕਿਉਂਕਿ ਕਈਆਂ ਦੇ ਕੰਨਾਂ ਵਿੱਚ ਉਹ ਗੱਲ ਪੂਰੀ ਨਹੀਂ ਸੁਣਦੇ, ਕਹਿੰਦੇ ਲਓ ਇਹ ਸਿੰਘ ਕੋਈ ਇਹਦੇ ਲੁੱਟਾਂ ਮਾਰਾਂ ਕਰ ਰਹੇ ਹੈ, ਇਹਦੇ ਜੀ ਬਦਮਾਸ਼ੀ ਹੈ। ਇਹ ਕੋਈ ਬਦਮਾਸ਼ੀ ਨਹੀਂ ਹੈ, ਸਰਕਾਰ ਜਿਹੜੀ ਵੈਰ ਹੋਈ ਸਿੰਘਾਂ ਦੀ, ਸਿੰਘ ਜੱਥਿਆਂ 'ਚ ਰਹਿੰਦੇ ਹੈ ਅਤੇ ਸਿੰਘ ਵੀ ਫੌਜਾਂ ਵੀ ਥਾਂ ਥਾਂ ਬੈਠੀਆਂ ਹੋਈਆਂ ਤੁਰਕਾਂ ਦੀਆਂ, ਖਜ਼ਾਨੇ ਉਹਨਾਂ ਕੋਲ ਹੈ, ਰਸਤਾ ਸਰਕਾਰ ਵੱਲੋਂ ਵਾਧੂ ਹੈ। ਸਿੰਘ ਉਹਨਾਂ ਨੂੰ ਫਿਰ ਦੁਸ਼ਮਣ ਹੀ ਹੈ ਨਾ, ਉਹ ਨਾਲੇ ਉਹਨਾਂ ਨੂੰ ਸੋਧਦੇ, ਨਾਲੇ ਰਾਸ਼ਨ ਪਾਣੀ ਲੈ ਕੇ ਆਉਂਦੇ ਹੈ, ਸ਼ਾਹੀ ਖਜ਼ਾਨੇ ਲੁੱਟ ਕੇ ਲਿਆਉਂਦੇ ਹੈ। ਇਸ ਤਰ੍ਹਾਂ ਸਿੰਘ ਲੁੱਟ ਕਰਦੇ, ਨਾਲ ਕਈ ਗਊ ਗਰੀਬ ਨੂੰ ਵੀ ਐਵੇਂ ਪਿੰਡਾਂ ਵਿੱਚ ਹੀ ਰੌਲਾ ਰੱਪਾ ਪਾਇਆ ਹੋਇਆ ਵੀ ਮਾਰ ਕੇ ਲੋਕਾਂ ਨੂੰ ਤੇ ਆਟਾ ਲੈ ਆਉਂਦੇ ਹੈ, ਐਸੀ ਕੁਝ ਨਹੀਂ ਹੈ। ਹੁਣ ਕਵੀ ਜੀ ਦੱਸ ਰਹੇ ਹੈ ਖਾਲਸਾ ਜੀ ਸਾਖੀ, ਮੈਂ ਹੁਣ ਉਹਨਾਂ ਸਿੰਘਾਂ ਦੀ ਸੁਣਾ ਰਿਹਾ ਹਾਂ
ਜੋ ਘੇਰੇ ਖੱਡ ਮਾਹੇ,
ਜੋ ਘੇਰੇ ਗਏ ਸੀ ਖੱਡ ਦੇ ਵਿੱਚ, ਖੱਡ ਸੀ ਬਘਿਆੜਾਂ ਦੀ, ਉਹਦੇ ਵਿੱਚ ਸਿੰਘ ਆਪਣਾ ਸਮਾਂ ਕੱਟ ਪਾਉਂਦੇ। ਤਿੰਨ ਸਿੰਘ ਜਿਹੜੇ ਉਹ ਤੁਰਕਾਂ ਦੇ ਕਾਬੂ ਆ ਗਏ, ਜਿਵੇਂ ਉਹਨਾਂ ਨੂੰ ਤੁਰਕਾਂ ਨੇ ਘੇਰਿਆ, ਜਿਵੇਂ ਉੱਥੇ ਉਹਨਾਂ ਨੇ ਗੋਲੀਆਂ ਦੀ ਵਾਛੜ ਕੀਤੀ, ਉਹਨਾਂ ਦੀ ਸਾਖੀ ਸੁਣੋ। ਸਿੰਘ ਉਹ ਧਰਤੀ ਦੇ ਵਿੱਚ ਪੁੱਟੀ ਹੋਈ ਖੱਡ ਖੱਡ ਦੇ ਵਿੱਚ ਆਕੀ ਹੋ ਕੇ ਬੈਠੇ ਰਹੇ। ਸੁਣੋ ਉਹਨਾਂ ਦੇ ਨਾਂ, ਉਹਨਾਂ ਦੇ ਖਾਲਸਾ ਜੀ ਉਹਨਾਂ ਦੇ ਜਿਹੜੇ ਨਾਮ ਹੈ, ਜਿਹੜੇ ਸਿੰਘ ਉਹ ਖੱਡ ਦੇ ਵਿੱਚ ਕਾਬੂ ਆ ਗਏ ਤੁਰਕਾਂ ਦੇ ਫੌਜ ਦੇ, ਜਿਵੇਂ ਲੋਕਾਂ ਨੇ ਸੂਹਾਂ ਦਿੱਤੀਆਂ, ਚੁਗਲੀਆਂ ਮਾਰੀਆਂ ਵੀ ਸਿੰਘ ਇੱਥੇ ਆਓ ਤੁਹਾਨੂੰ ਸ਼ਿਕਾਰ ਵਿਖਾਈਏ, ਤੁਹਾਡਾ ਫੌਜ ਚੜ ਕੇ ਆਈ, ਜਿਵੇਂ ਉਹਨਾਂ ਵੇਖਿਆ ਜੇ ਉਹ ਘੇਰੇ ਗਏ ਸਿੰਘ, ਉਹਨਾਂ ਦੀ ਹੁਣ ਸਾਖੀ ਸੁਣੋ।
ਜੋ ਪਈ ਮੇਰਾ ਕੋਟ ਜੋ ਸਾਡੇ ਗ੍ਰਾਮ,
ਕਵੀ ਜੀ ਉਹਨਾਂ ਸਿੰਘਾਂ ਦੇ ਨਾਮ ਦੱਸ ਰਹੇ ਹੈ, ਕਹਿੰਦੇ ਆ ਵੀ ਜੋ ਮੀਰਾਂ ਕੋਟ ਪਿੰਡ ਹੈ ਜਿਹੜਾ ਆਪਣੇ ਨੇੜੇ ਹੈ, ਸਾਡੇ ਦਾ ਅਰਥ ਕਵੀ ਜੀ ਆਪਣੀ ਗੱਲ ਕਰਦੇ ਵੀ ਜੋ ਸਾਡਾ ਪਿੰਡ ਗ੍ਰਾਮ ਮੀਰਾਂ ਕੋਟ ਹੈ, ਉੱਥੇ ਇੱਕ ਉੱਥੋਂ ਦਾ ਸਿੰਘ ਹੋਇਆ, ਕਹਿੰਦੇ ਸਾਡੇ ਵੱਡੇ ਵਡੇਰਿਆਂ ਵਿੱਚੋਂ ਹੀ, ਉਹਦਾ ਨਾਮ ਸੀ ਭਾਈ ਲੱਦਾ ਸਿੰਘ।
ਭੰਗੂ ਗੋਤ,
ਭੰਗੂ ਗੋਤ ਉਹ ਭਾਈ ਰਤਨ ਸਿੰਘ ਭੰਗੂ ਜੀ, ਇਸੇ ਤਰ੍ਹਾਂ ਭਾਈ ਮਹਤਾਬ ਸਿੰਘ ਭੰਗੂ ਜੀ, ਭਾਈ ਰਾਏ ਸਿੰਘ ਜੀ ਭੰਗੂ ਜੀ, ਇਸ ਤਰ੍ਹਾਂ ਭੰਗੂ ਗੋਤ। ਕਹਿੰਦੇ ਵੀ ਭੰਗੂ ਗੋਤ ਦਾ ਸਾਡੇ ਵਿੱਚੋਂ ਹੀ ਸਾਡਾ ਇਸ ਤਰ੍ਹਾਂ ਤਾਏ ਲੱਗਦਾ ਸੀ।
ਪਰਦੇਸ ਜਾਏਨ ਬੜ ਦੁੱਖ ਤਪਾਇਓ।
ਨੰਨਾ ਇੱਥੇ ਕਿੱਥੇ?
ਪਰਦੇਸ ਜਾਏਨ ਬੜ ਦੁੱਖ ਪਾਇਓ।
ਪਰਦੇਸ ਜਾ ਕੇ ਉਹ ਜਦੋਂ ਸਿੰਘਾਂ ਦੇ ਭੀੜ ਬਣੀ ਨਾ, ਵੀ ਸਿੰਘ ਲਾਕਾ ਛੱਡ ਕੇ ਮਾਝੇ ਦਾ ਇੱਧਰ ਉੱਧਰ ਚਲੇ ਗਏ, ਉਹ ਭਾਈ ਲੱਦਾ ਸਿੰਘ ਵੀ ਲਾਕਾ ਛੱਡ ਕੇ ਮਾਝੇ ਦਾ ਸਿੰਘਾਂ ਵਿੱਚ ਚਲਿਆ ਗਿਆ, ਉੱਥੇ ਜਾ ਕੇ ਬੜਾ ਦੁੱਖ ਪਾਇਆ।
ਮੰਗਿਓ ਮੇਰੇ ਨਾ ਉਧਾਰ ਕੋ ਦੇ।
ਮੰਗਿਆ ਮਿਲਦਾ ਨਹੀਂ ਹੈ, ਉਧਾਰ ਕੋਈ ਦਿੰਦਾ ਨਹੀਂ ਹੈ। ਉਧਾਰ ਜਿਹੜਾ ਲੈਣਾ ਦੇਣਾ ਹੈ ਅਤੇ ਹੁਣ ਆਪਣੇ ਗਵਾਂਢ ਮੱਥੇ 'ਚ ਨਹੀਂ ਕੋਈ ਉਧਾਰ ਦਿੰਦਾ ਹੈ, ਅਤੇ ਮੰਗਿਆ ਕੌਣ ਦਿੰਦਾ? ਬਗਾਨੇ ਇਲਾਕੇ ਵਿੱਚ ਕੌਣ ਦਿੰਦਾ ਜਿਹੜਾ ਕੋਈ ਜਾਣਦਾ ਨਹੀਂ ਹੈ, ਪਹਿਚਾਣਦਾ ਨਹੀਂ ਹੈ? ਇਸ ਤਰ੍ਹਾਂ ਉਹ ਭਾਈ ਲੱਦਾ ਸਿੰਘ ਜਦੋਂ ਗਏ ਮਾਝੇ ਦਾ ਇਲਾਕਾ ਛੱਡ ਕੇ ਪਰਾਏ ਦੇਸ਼ਾਂ ਵਿੱਚ, ਪਰਾਏ ਦੇਸ਼ ਇੱਕ ਦੇ ਐਵੇਂ ਨਾ ਆਪਾਂ ਜਿਵੇਂ ਕਹਿੰਦੇ ਵੀ ਕੈਨੇਡਾ, ਅਮਰੀਕਾ, ਇੰਗਲੈਂਡ, ਇਹ ਪਰਦੇਸ਼ ਕਹਿੰਦੇ ਹਾਂ। ਪਰਦੇਸ਼ ਉਹਨੂੰ ਕਹਿੰਦੇ ਆ ਜਿਵੇਂ ਇਲਾਕਾ ਹੁੰਦਾ ਆਪਣਾ, ਮਾਝਾ ਇਲਾਕਾ, ਦੁਆਬਾ ਇਲਾਕਾ, ਇਹ ਵੀ ਇੱਕ ਦੇਸ਼, ਵੱਖਰਾ ਦੇਸ਼। ਦੇਸ਼ ਦਾ ਨਾਮ ਹੈ, ਦੇਸ਼ ਦਾ ਅਰਥ ਹੈ ਇਲਾਕਾ, ਅਤੇ ਪਰਦੇਸ਼ ਦਾ ਅਰਥ ਹੈ ਪਰਾਇਆ ਇਲਾਕਾ। ਮਾਝੇ ਦਾ ਇਲਾਕਾ ਛੱਡ ਕੇ ਭਾਈ ਲੱਦਾ ਸਿੰਘ ਜੀ ਹੁਣੇ ਚਲੇ ਗਏ, ਉੱਥੇ ਉੱਥੋਂ ਦੇ ਲੋਕ ਮੰਗਿਆ ਕੋਈ ਦਿੰਦੇ ਨਹੀਂ ਸੀ, ਅਤੇ ਇਸੇ ਤਰ੍ਹਾਂ ਉਧਾਰ ਕੋਈ ਦਿੰਦਾ ਨਹੀਂ ਸੀ ਕਿਉਂਕਿ ਕੋਈ ਜਾਣਦਾ ਹੀ ਨਹੀਂ ਸੀ।
ਆਖੇ ਚੋਰ ਪਿੰਡ ਰਹਿਣ ਦੇ,
ਅਤੇ ਉਹ ਚੋਰ ਲੋਕ ਹੀ ਕਹਿੰਦੇ ਵੀ ਇਹ ਚੋਰ ਹੈ, ਸਿੰਘਾਂ ਨੂੰ ਚੋਰ ਕਹਿੰਦੇ ਆ, ਅਤੇ ਪਿੰਡ ਵਿੱਚ ਰਹਿਣ ਨਹੀਂ ਦਿੰਦੇ।
ਜੋ ਜਾਣ ਕੇ ਸਿੰਘ ਰਹਿ ਵਿੱਚ,
ਲੋਕ ਹੀ ਕਹਿੰਦੇ ਚੋਰ ਹੈ ਸਿੰਘ, ਤਾਂ ਹੁਣ ਉਹ ਸ਼ਾਹੀ ਖਜ਼ਾਨੇ ਲੁੱਟਦੇ ਆ ਨਾ, ਅਤੇ ਉਹ ਲੋਕਾਂ ਨੇ ਗੱਲ ਬਣਾ ਲਈ ਵੀ ਇਹ ਚੋਰ ਹੈ, ਇਹਨਾਂ ਦਾ ਕੀ ਲੈਣਾ, ਰਾਤ ਨੂੰ ਇੱਥੋਂ ਲੈ ਕੇ ਮੰਗ ਕੇ ਜਾਣ ਅਤੇ ਰਾਤ ਆ ਢੁੱਕ ਪੈਣ, ਰਹਿਣ ਕੋਈ ਦਿੰਦਾ ਨਹੀਂ। ਸਿੰਘ ਜੇ ਕੋਈ ਪਿੰਡ ਵਿੱਚ ਟਿਕਾਣਾ ਕਰਦਾ, ਕਹਿੰਦੇ ਇੱਥੇ ਨਹੀਂ ਰਹਿਣਾ ਹੈ, ਜਾ ਜਾਓ ਹੋਰ ਕੇ ਪਿੰਡ 'ਚ ਟਿਕਾਣਾ ਕਰੋ, ਨਾ ਰਹਿਣ ਦਿੰਦੇ ਆ, ਚੋਰ ਵੀ ਕਹਿੰਦੇ ਆ। ਜਿਹੜੇ ਸਿੰਘ ਉਜਾੜਾਂ ਜੰਗਲਾਂ ਵਿੱਚ ਰਹਿੰਦੇ ਸਨ, ਉਹਨਾਂ ਨੂੰ ਨੀਚ ਲੋਕ ਕਹਿੰਦੇ ਵੀ ਇਹ ਬੜੇ ਨੀਚ ਹੈ, ਫਿਰ ਉਹਨਾਂ ਨੂੰ ਕਹਿੰਦੇ ਵੀ ਇਹ ਧਾੜ ਵੀ ਹੈ, ਡਾਕੂ ਚੋਰ ਹਨ,
ਮਾਰਨ ਦੌੜੇ ਉਹ ਫੜਦੇ।
ਲੋਕ ਵੈਰੀ ਹੋਏ ਕੀ ਕਰਦੇ ਆ, ਸਰਕਾਰ ਦੇ ਹੱਕ 'ਚ ਹੀ ਸਾਰੇ ਲੋਕ ਹੈ ਨਾ, ਉਹ ਮਾਰ ਲਈ ਦੌੜਦੇ ਆ, ਜਿਹੜਾ ਕੋਈ ਕਾਬੂ ਆ ਜਾਂਦਾ ਉਹਨੂੰ ਫੜ ਲੈਂਦੇ, ਬੜੇ ਤਸੀਹੇ ਦਿੰਦੇ ਹਨ।
ਭੁੱਖੇ ਰੱਖੇ ਕੁਛ ਖਾਣ ਨਾ ਦੇ,
ਜਿਹੜਾ ਸਿੰਘ ਫੜ ਲੈਂਦੇ ਉਹਨੂੰ ਭੁੱਖਾ ਹੀ ਰੱਖਦੇ, ਕਈ ਕਈ ਦਿਨ ਕੁਝ ਵੀ ਨਹੀਂ ਦਿੰਦੇ ਖਾਣ, ਕੁਝ ਨਹੀਂ ਦਿੰਦੇ।
ਇਸ ਦੁੱਖ ਤੇ ਦੇਸ਼ ਹੋਰ ਚੱਲਿਆ ਮੈਂ,
ਇਸੇ ਦੁੱਖ ਕਰਕੇ ਸਿੰਘ ਕੀ ਕਰਦੇ ਆ ਵੀ ਜਿਹੜੇ ਇਲਾਕੇ 'ਚ ਪਰੇਸ਼ਾਨ ਕੀਤਾ ਉਹ ਇਲਾਕਾ ਛੱਡ ਕੇ ਕਿਸੇ ਹੋਰ ਇਲਾਕੇ ਵਿੱਚ ਚਲੇ ਜਾਂਦੇ ਹਨ।
ਕਈ ਇੱਕ ਮੁੱਢ ਨਿਜ ਵਤਨੇ ਆਵੇ,
ਕਈ ਕੁ ਮੁੱਢ ਜਿਹੜੇ ਕਈ ਕੁ ਸਿੰਘ ਸੀ ਨਾ, ਜਿਵੇਂ ਬਹੁਤੀ ਪਰੇਸ਼ਾਨੀ ਜਦੋਂ ਆਈ ਉਹ ਮੁੜ ਕਰਕੇ ਆਪਣੇ ਵਤਨੀ ਆ ਗਏ। ਭਾਈ ਲੱਦਾ ਸਿੰਘ ਹੁਣੀ ਮੀਰਾਂਕੋਟ ਦੇ ਸਨ, ਇਹ ਮੁੜ ਕਰਕੇ ਮੀਰਾਂਕੋਟ ਹੀ ਵਾਪਸ ਆ ਗਏ। ਉਹ ਪਰਾਏ ਇਲਾਕਿਆਂ ਵਿੱਚ ਦੁੱਖ ਮਿਲਣੇ ਕਰਕੇ ਵੀ ਇੱਥੇ ਵੀ ਦੁੱਖ, ਆਪਣੇ ਇਲਾਕੇ 'ਚ ਵੀ ਦੁੱਖ, ਅਤੇ ਫਿਰ ਕਿਉਂ ਦੁੱਖ ਝੱਲਣਾ, ਆਪਣੇ ਘਰ ਹੀ ਚੱਲੀਏ। ਹੁਣ ਇੱਥੇ ਵੀ ਸਰਕਾਰ ਦਾ ਬੜਾ ਜ਼ੋਰ ਸੀ, ਲੋਕ ਛਿਪ ਕੇ ਇੱਥੇ ਰਹਿੰਦੇ ਆ, ਅਤੇ ਕੁਝ ਦਿਨ ਇਸ ਤਰ੍ਹਾਂ ਜਿਹੜੇ ਆ ਲਿਖਾਵੇ ਕਹੀਏ, ਜਾਣ ਕੇ ਵੀ ਇੱਥੇ ਲੰਘਾ ਲਈਏ ਦਿਨ, ਲਿਖਾਵੇ ਦੀ ਜਗ੍ਹਾ ਪਾਠ ਲੰਘਾਵੇ ਵੀ ਆ ਜਾਂਦਾ ਹੈ, ਵੀ ਕੁਝ ਦਿਨ ਸਿੰਘ ਇਸੇ ਤਰ੍ਹਾਂ ਲੁਕ ਛਿਪ ਕੇ ਲੰਘਾਉਂਦੇ ਹਨ। ਇੱਥੇ ਕਵੀ ਜੀ ਦੱਸ ਰਹੇ ਹੈ ਵੀ ਆਪਣੇ ਮੀਰਾਂਕੋਟ ਦੇ ਇਲਾਕੇ ਵਿੱਚ ਬੜੇ ਬਘਿਆੜ ਪਹਿਲਾਂ ਰਹਿੰਦੇ ਸੀ, ਪਹਿਲਾਂ ਜੰਗਲ ਵੇਲੇ ਸੀ। ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਕਥਾ ਆਪਾਂ ਸਰਵਣ ਕੀਤੀ ਨਾ, ਆਪਣੇ ਜੋ ਪਿੰਡ ਦੇ ਇਤਿਹਾਸ ਨਾਲ ਸੰਬੰਧ ਰੱਖਦੀ ਹੈ, ਕਿ ਰਾਜੇ ਹਰੀ ਸੈਨ ਦਾ ਜਦੋਂ ਜਨਮ ਕੱਟੇ ਆ ਸੁਪਨੇ ਵਿੱਚ, ਜੋ ਵੀ ਹਿਰਨ ਮਗਰੀ ਦੇ ਇੱਥੇ ਆਇਆ ਸੀ ਅਤੇ ਹਿਰਨ ਮਗਰ ਉਹ ਜਾਂਦਾ ਜਾਂਦਾ ਗੁਰੂ ਕੇ ਬਾਗ ਪਹੁੰਚ ਗਿਆ ਅਤੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਉਹ ਰਾਜੇ ਦੇ ਪਿੱਛੇ ਪਿੱਛੇ ਆ ਰਹੇ ਸਨ ਅਤੇ ਇੱਥੇ ਆਪਣੇ ਪਿੰਡ ਜੋ ਹੈ ਜੋ ਸਤਿਗੁਰੂ ਜੀ ਦਾ ਵਸਾਇਆ ਹੋਇਆ ਨਗਰ ਇੱਥੇ ਫਿਰ ਗੁਰੂ ਜੀ ਨੇ ਉਹ ਜਲ ਪੀਣ ਦੀ ਜਿਹੜਾ ਹੈ ਇੱਛਾ ਕੀਤੀ, ਇੱਥੇ ਫਿਰ ਗੁਰੂ ਜੀ ਨੇ ਪੜਾਅ ਕੀਤਾ ਸੀ ਕੁਝ ਸਮੇਂ ਵਾਸਤੇ। ਇਸ ਤਰ੍ਹਾਂ ਪਹਿਲਾਂ ਜੰਗਲ ਸੀ, ਇੱਥੇ ਬੜੇ ਬਘਿਆੜ ਸਨ, ਬਘਿਆੜਾਂ ਦੀ ਇੱਕ ਖੱਡ ਸੀ,
ਪੱਟ ਬਣਾਏਨ ਕਰੀ ਬਡੇਰੀ,
ਸਿੰਘਾਂ ਨੇ ਉਹ ਖੱਡ ਵੇਖੀ, ਲੁੱਕ ਕੇ ਤੇ ਰਹਿੰਦੇ ਸੀ ਜਿਸ ਕਰਕੇ ਉਹ ਬਘਿਆੜਾਂ ਦੀ ਖੱਡ ਚੰਗੀ ਤਰ੍ਹਾਂ ਪੁੱਟ ਗਿਆ, ਬਹੁਤ ਵੱਡੀ ਕਰ ਲਈ, ਪਾਣੀ ਤੱਕ ਹੀ ਪਹੁੰਚਾ ਦਿੱਤੀ।
ਦੋਹਰਾ ਰਾਤ ਹੋਤ ਨਿਕਸੇ ਤੋ,
ਤੇ ਸਿੰਘ ਰਾਤ ਜਿਨ ਹੁੰਦੀ ਹੈ ਨਾ ਤਾਂ ਨਿਕਲਦੇ ਹਨ,
ਦਿਨ ਚੜ ਰਹੇ ਛਿਪਾਏ,
ਜਦੋਂ ਦਿਨ ਚੜ੍ਹਦਾ ਉਦੋਂ ਸਿੰਘ ਛਿਪੇ ਰਹਿੰਦੇ ਆ, ਰਾਤ ਨੂੰ ਨਿਕਲਦੇ ਹਨ। ਉਹ ਜਿਹੜੀ ਖੱਡ ਬੜੀ ਡੀਂਗੀ ਟੇਢੀ ਪੁੱਟੀ ਹੈ, ਹੁਣ ਸਿੱਧੀ ਪੁੱਟਦਾਂਗੇ ਤੇ ਗੋਲੀਆਂ ਕੋਈ ਚੀਜ਼ ਸਿੱਧੀ ਵੱਜੇਗੀ, ਟੇਢੀ ਜਿਹੜੀ ਪੁੱਟੀ ਹੋਵੇਗੀ ਅੰਦਰ ਬਾਹਰ ਕਰਕੇ ਇੱਧਰ ਉੱਧਰ ਰਾਜੇ ਬਣਾ ਕੇ, ਤੇ ਉਹਦੇ ਵਿੱਚ ਨਾ ਗੋਲੀ ਸਿੱਧੀ ਜਾਣੀ ਹੈ ਨਾ ਕੋਈ ਗੱਲ ਹੀ ਹੋਣੀ ਹੈ। ਇਸ ਤਰ੍ਹਾਂ ਸਿੰਘਾਂ ਨੇ ਉਹ ਸੁਰੰਗ ਖੱਡ ਬੜੀ ਵੱਡੀ ਬਣਾ ਲਈ ਅਤੇ ਉਹਦੇ ਵਿੱਚ ਸਿੰਘ ਆਪਣਾ ਲੁੱਕ ਛਿਪ ਕੇ ਗੁਜ਼ਾਰਾ ਕਰਦੇ ਅਤੇ ਕਹਿੰਦੇ ਹਨ। ਇਸ ਤਰ੍ਹਾਂ ਰਾਤ ਸਿੰਘ ਜਿਹੜੇ ਆ ਨਾ ਉਹ ਨਿਕਲਦੇ ਘਰਾਂ ਨੂੰ ਜਾਣ ਲੱਗਦੇ ਰਾਤ, ਵੀ ਚਲੋ ਭੋਜਨ ਪ੍ਰਸ਼ਾਦਾ ਛਕਾਈਏ, ਦਿਨੇ ਛੁਪੇ ਰਹਿੰਦੇ ਹੈ ਤੇ ਰਾਤ ਨੂੰ ਸਿੰਘ ਖੱਡ ਚੋਂ ਬਾਹਰ ਨਿਕਲਦੇ ਹਨ। ਸਿੰਘਾਂ ਨੇ ਦੇ ਉਸ ਤਰ੍ਹਾਂ ਦਾ ਤੌਰ ਤਰੀਕਾ ਕਰ ਲਿਆ ਹੈ ਜਿਵੇਂ ਉੱਲੂ ਦਾ ਸੁਭਾਅ ਹੁੰਦਾ ਨਾ, ਉਹ ਰਾਤ ਉਹਨੂੰ ਜਿਹੜਾ ਚੈਨ ਹੈ, ਦਿਨੇ ਉਹ ਵਿਚਾਰਾ ਅੰਨਾ ਹੋਇਆ ਫਿਰਦਾ, ਦਿਨੇ ਨਹੀਂ ਨਿਕਲਦਾ ਮੋਹਰਿਆਂ ਵਿੱਚੋਂ ਅਤੇ ਦਿਨੇ ਉਹਨੂੰ ਕਾਂ ਵੀ ਬੜੇ ਪੈਂਦੇ ਆ ਅਤੇ ਰਾਤ ਨੂੰ ਉਹ ਬੜਾ ਬਹਾਦਰ ਹੋ ਜਾਂਦਾ, ਉਹੀ ਉੱਲੂ ਉਹੀ ਸ਼ਿਕਾਰ ਕਰਦਾ ਬਾਅਦ ਵਿੱਚ ਉੱਲੂ। ਇਸੇ ਤਰ੍ਹਾਂ ਸਿੰਘਾਂ ਦਾ ਸੁਭਾਅ ਮੰਨ ਲਓ ਕਹਿੰਦੇ ਉੱਲੂ ਵਰਗਾ ਹੀ ਹੋ ਗਿਆ ਹੈ, ਵੀ ਸਿੰਘ ਉਹ ਖੱਡਾਂ ਵਿੱਚ ਤੇ ਰਹਿੰਦੇ, ਰਾਤ ਨਿਕਲਦੇ ਦਿਨੇ ਛੁਪੇ ਰਹਿੰਦੇ ਹਨ।
ਚੌਪਈ ਰਾਤ ਵਰਤ ਸਿੰਘ ਘਰ ਕੋ ਜਾਣ,
ਜਦੋਂ ਰਾਤ ਪੈਂਦੀ ਹੈ ਕਈ ਸਿੰਘ ਆਪਣੇ ਘਰਾਂ ਨੂੰ ਇਸ ਤਰ੍ਹਾਂ ਰਿਸ਼ਤੇਦਾਰਾਂ ਨੂੰ ਜਿਹੜੇ ਸਿੰਘ ਬਣੇ ਨਹੀਂ ਜਿਨ੍ਹਾਂ ਨੇ ਅੰਮ੍ਰਿਤ ਨਹੀਂ ਛਕੇ ਸਾਜਧਾਰੀ ਸਿੱਖ ਸਨ, ਉਹਨਾਂ ਦੇ ਘਰਾਂ ਵਿੱਚ ਵੀ ਭੋਜਨ ਪ੍ਰਸ਼ਾਦਾ ਕਿਤੇ ਇੱਧਰ ਉੱਧਰ ਮਿਲ ਜਾਵੇ ਤੇ ਸ਼ਗਨ ਜਾਂਦੇ ਹਨ। ਜੋ ਘਰ ਤੋਂ ਮਿਲਦਾ ਉਹਨੂੰ ਰਲ ਮਿਲ ਕੇ ਸਿੰਘ ਖਾਂਦੇ, ਨਾਮ ਜਪਣਾ ਕਿਰਤ ਕਰਨਾ ਵੰਡ ਛਕਣਾ ਇਹ ਸਿੰਘਾਂ ਦਾ ਸੁਭਾਅ ਹੈ, ਸਿੰਘ ਵੰਡ ਕੇ ਛਕਦੇ, ਇਹ ਨਹੀਂ ਵੀ ਮੈਂ ਭੁੱਖਾਂ ਤੇ ਮੈਂ ਹੀ ਇਕੱਲਾ ਖਾਣਾ, ਜਿਹਨੂੰ ਕਿਤੋਂ ਇਸ ਤਰ੍ਹਾਂ ਘਰੋਂ ਮਿਲਦਾ ਅਨਾਜ ਉਹ ਲਿਆ ਕੇ ਰਲ ਮਿਲ ਕੇ ਭਰਾ ਭਰਾ ਇਕੱਠੇ ਸਿੰਘ ਖਾਂਦੇ। ਜੇ ਉਹਨਾਂ ਸਿੰਘਾਂ ਪਾਸ ਕੋਈ ਇੱਧਰੋਂ ਉੱਧਰੋਂ ਫਿਰਦਾ ਕੋਈ ਸਿੰਘ ਆ ਜਾਂਦਾ, ਪਹਿਲਾਂ ਉਹਨੂੰ ਖਵਾਉਂਦੇ ਆ ਗੁਰੂ ਕਾ ਸਿੱਖ ਜਾਣ ਕੇ ਫਿਰ ਆਪ ਖਾਂਦੇ ਹਨ। ਜਿਸ ਸਿੱਖ ਦੇ ਕੋਲ ਘੱਟ ਹੋਵੇ ਕੋਈ ਅਨਾਜ ਆਟਾ ਉਹਨੂੰ ਬਣਾ ਕੇ ਜਿਹੜਾ ਕੋਈ ਸਿੰਘ ਆ ਜਾਂਦਾ ਨਾ ਵੱਖਰਾ ਜਥੇ ਤੋਂ ਬਾਹਰਾ ਉਹਨੂੰ ਖਵਾ ਦਿੰਦੇ, ਆਪ ਭਾਵੇਂ ਖਾਲੀ ਹੀ ਰਹਿਣ। ਆਪ ਭੁੱਖੇ ਰਹਿੰਦੇ ਸਨ, ਭੁੱਖੇ ਰਹਿ ਲੈਂਦੇ, ਉਹਨੂੰ ਸ਼ਿਕਾਇਤ ਦਿੰਦੇ ਭਾਈ ਸਿੰਘਾਂ ਤੂੰ ਸਗਲਾ, ਉਹਨੇ ਕਹਿਣਾ ਨਹੀਂ ਖਾਲਸਾ ਜੀ ਤੁਸੀਂ ਸਗਲੋ, ਇਹਨਾਂ ਕਹਿਣਾ ਨਹੀਂ ਅਸੀਂ ਰੱਜੇ ਪੁੱਜੇ ਹਾਂ। ਇਸ ਤਰ੍ਹਾਂ ਉਹਨੂੰ ਸ਼ਿਕਾਇਤ ਦੇਣਾ ਪਰ ਆਪ ਆਪਣਾ ਪੇਟ ਖਾਲੀ ਦਾ ਖਾਲੀ ਰੱਖ ਕੇ ਬੈਠੇ ਰਹਿਣਾ। ਜਿਹੜੇ ਜਿਹੜੇ ਸਿੰਘ ਉਦਮੀ ਹੈ ਸੀ ਵੀ ਹੈ, ਜਿੱਦਾਂ ਭਾਈ ਮਹਤਾਬ ਸਿੰਘ ਹੋਣੀ 40-50 ਸਿੰਘ ਲੈ ਕੇ ਅਤੇ ਉਹਨਾਂ ਨੇ ਖਾਲਸਾ ਲੈ ਕੇ ਵੀ ਖਾਲਸਾ ਜੀ ਆ ਰਾਸ਼ਨ ਪਾਣੀ ਮੁੱਕਿਆ ਹੋਇਆ ਨਵਾਬਾਂ ਨੂੰ ਸੋਧੀਏ, ਉਹ ਭਾਈ ਮਹਤਾਬ ਸਿੰਘ ਹੋਣਾਂ ਨੇ 40-50 ਸਿੰਘ ਲੈ ਕੇ ਅਤੇ ਜਾ ਹੱਲਾ ਬੋਲਣਾ ਅਤੇ ਉਹ ਅਨਾਜ ਨੂੰ ਰਾਸ਼ਨ ਲੁੱਟ ਕੇ ਲੈ ਆਉਣਾ। ਇਸੇ ਤਰ੍ਹਾਂ ਜੋ ਭਾਈ ਤਾਰੂ ਸਿੰਘ ਜੀ ਸਨ ਉਹ ਬੜੇ ਉਦਮੀ ਸਨ ਸਾਧ ਸੰਗਤ ਜੀ, ਉਹਨਾਂ ਦੇ ਮਾਤਾ ਜੀ, ਉਹਨਾਂ ਦੇ ਭੈਣ ਜੀ ਜਾ ਕੇ ਚੰਗੇ ਜਿਹੜੇ ਜ਼ਿਮੀਂਦਾਰ ਸਨ ਉਹਨਾਂ ਦੇ ਘਰ ਪੀਣ ਛੱਟਣ ਕਰਕੇ ਅਨਾਜ ਲਿਆਉਣਾ, ਫਿਰ ਉਹਨੂੰ ਆਪਣੇ ਹੱਥੀਂ ਪੀ ਕੇ ਹੱਥੀਂ ਭੋਜਨ ਪ੍ਰਸ਼ਾਦਾ ਪਕਾ ਕੇ ਅਤੇ ਜਿੱਥੇ ਜਿੱਥੇ ਪਤਾ ਵੀ ਸਿੰਘ ਹੈ ਜੰਗਲਾਂ ਵਿੱਚ ਸੀਟੀਆਂ ਮਾਰ ਕੇ ਭਾਈ ਤਾਰੂ ਸਿੰਘ ਜੀ ਨੇ ਅਤੇ ਉਹਨਾਂ ਨੂੰ ਆਵਾਜ਼ ਮਾਰਨੀ। ਉਹ ਸਿੰਘਾਂ ਨੇ ਆਉਣਾ, ਫਿਰ ਉਹਨਾਂ ਨੂੰ ਭੋਜਨ ਪ੍ਰਸ਼ਾਦਾ ਸਿਖਾਉਣਾ। ਇਸ ਤਰ੍ਹਾਂ ਸੇਵਾ ਕਰਦੇ ਸਨ।
ਦਸ ਪੰਜ ਰਲ ਕੇ ਦੌੜੇ ਸੋ
ਜਿਹੜੇ ਸਿੰਘ ਉਦਮੀ ਸਨ ਉਹ ਦਸ ਪੰਜ ਰਲ ਰਲ ਕੇ ਤੇ ਦੌੜਦੇ ਹੱਲਾ ਕਰਦੇ ਜਿੱਥੇ ਕਿਤੇ ਦਾਕ ਵੱਜਦਾ ਹੈ।
ਸਾਗ ਅੰਨ ਪਟ ਲਿਆਵੇਂ ਸੋਏ
ਉਹ ਸਾਗ ਜਿਹੜੀ ਫਸਲਾਂ ਵਿੱਚ ਹੁੰਦਾ, ਇਸੇ ਤਰ੍ਹਾਂ ਅੰਨ ਕੋਈ ਜਿਵੇਂ ਮੂਲੀਆਂ ਗਾਜਰਾਂ ਇਤਿਆਦਿਕ ਬੀਜਿਆ ਹੁੰਦਾ ਉਹਨੂੰ ਪੱਟ ਕੇ ਲੈ ਆਉਂਦੇ ਹਨ।
ਚੋਰੀ ਛਪੀ ਪੈ ਉਨ ਗੁਜਰ ਹੋਏ
ਗੁਜਰ ਹੋਏ ਚੋਰੀ ਛਪੀ ਸਿੰਘਾਂ ਦਾ ਗੁਜ਼ਾਰਾ ਹੁੰਦਾ। ਕੋਈ ਇਹ ਨਹੀਂ ਵੀ ਲੋਹਾਂ ਦਬਾਈਆਂ ਹੋਈਆਂ ਹਨ, ਸਾਗ ਪੱਤੇ ਇਸ ਤਰ੍ਹਾਂ ਖਾ ਕੇ ਗੁਜ਼ਾਰਾ ਕਰਦੇ ਹਨ।
ਜਿਸ ਹੋਏ ਪਿਤ ਮਾਤ
ਜਿਸ ਸਿੰਘ ਦੇ ਕੋਈ ਮਾਤਾ ਪਿਤਾ ਬਖਤਾਵਰ ਕਹੀਏ ਬਹੁਤੀ ਜ਼ਮੀਨ ਜਾਇਦਾਦ ਵਾਲੇ ਹੈ ਸੀ
ਸੋਈ ਸੋਈ ਜਾਏ ਘਰ ਖਾਵੇ ਰਾਤ
ਉਹੀ ਘਰ ਜਾ ਕੇ ਖਾਂਦਾ ਛਕਦਾ ਛਕਾਉਂਦਾ ਸੀ, ਬਾਕੀ ਕੋਈ ਦੂਜਾ ਨਹੀਂ। ਜਾਂ ਇਸ ਤਰ੍ਹਾਂ ਅਰਥ ਵੀ ਭਾਈ ਜੀ ਦੇ ਮਾਂ ਪਿਓ ਮਾਤਾ ਪਿਤਾ ਬੜੇ ਅਨਾਜ ਵਾਲੇ ਪੈਸੇ ਧੇਲੇ ਵਾਲੇ ਹੋਣ ਉਹੀ ਘਰ ਜਾ ਕੇ ਖਾਵੇਗਾ ਨਾ, ਜਿਹਦੇ ਮਾਤਾ ਪਿਤਾ ਵੀ ਵਿਚਾਰੇ ਦੇ ਮਾਤੜੀ ਹੈ ਤਾਂ ਉਹਦਾ ਖਾਣਾ ਪੀਣਾ ਤਾਂ ਔਖਾ ਹੀ ਹੈ ਨਾ। ਇਸ ਤਰ੍ਹਾਂ ਸਿੰਘ ਆਪਣਾ ਗੁਜ਼ਾਰਾ ਕਰਦੇ ਸਾਧ ਸੰਗਤ ਜੀ। ਐਸਾ ਸਿੰਘਾਂ ਦੇ ਸਮਾਂ ਆਇਆ ਸੀ ਮਹਾਰਾਜ ਜੀ ਨੇ, ਭਾਵੇਂ ਕਿੰਨਾ ਸਿੰਘਾਂ ਦੇ ਦੁੱਖ ਦਾ ਸਮਾਂ ਆਇਆ ਫਿਰ ਵੀ ਸਿੰਘ ਉਹ ਸੱਚੇ ਪਾਤਸ਼ਾਹ ਜੀ ਦੇ ਪਹਿਰੇ ਵਿੱਚ ਰਹਿੰਦੇ ਹੋਏ ਗੁਰੂ ਕੀ ਸਿੱਖੀ ਧਾਰਨ ਕਰਦੇ ਹੋਏ ਆਪਣਾ ਸਮਾਂ ਬਿਤਾਇਆ। ਸੋ ਸਾਧ ਸੰਗਤ ਜੀ ਸਮੇਂ ਦੀ ਇੱਥੇ ਸਮਾਪਤੀ ਹੋ ਗਈ ਹੈ। ਹੁਣ ਆਪਾਂ ਕਥਾ ਦੀ ਸਮਾਪਤੀ ਕਰੀਏ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਗੁਰੂ ਦੀ ਸੰਗਤ ਬਖਸ਼ ਨਾਰੇ ਬਖਸ਼ ਲੈਣਾ ਜੀ, ਭੁੱਲਾਂ ਚੁੱਕਾਂ ਦੀ ਖਿਮਾ ਵਿਚਾਰਾਂ ਦੀ ਇੱਥੇ ਸਮਾਪਤੀ ਕਰੀਏ।
ਸਾਗ ਅੰਨ ਪਟ ਲਿਆਵੇਂ ਸੋਏ ਚੋਰੀ ਛਪੀ ਪੈ ਉਨ ਗੁਜਰ ਹੋਏ ਕਹਿ ਬਖਤਾਵਰ ਜਿਸ ਹੋਏ ਪਿਤ ਮਾਤ
ਸੋਈ ਜਾਏ ਘਰ ਖਾਵੇ ਰਾਤ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ ਹੇ ਪੂਰਨ ਹੇ ਸਰਬ ਮੈਂ ਦੁਖ ਭੰਜਨ ਗੁਣਤਾਸ ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੈ ਸਦਾ ਬਿਬੇਕ ਹੇ ਅਪਰੰਪਰ ਹਰ ਹਰੇ ਹਰਿ ਭੀ ਹੋਵਣਹਾਰ ਹੇ ਸੰਤ ਹੈ ਕੈ ਸਦਾ ਸੰਗ ਨਿਧਾਰਾ ਆਧਾਰ ਹੇ ਠਾਕੁਰ ਹਉ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਏ ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਹੈ ਪਰੋਏ ਆਏ ਪ੍ਰਭ ਸਰਨਾਗਤੀ ਕਿਰਪਾ ਨਿਦ ਦਿਆਲ ਏਕ ਅੱਖਰ ਹਰ ਮਨ ਬਸਤ ਨਾਨਕ ਹੋ ਤੇ ਨਿਹਾਲ ਵਾਹਿਗੁਰੂ ਨਾਮ ਜਿਹਾ ਜਿਹੈ ਚੜੇ ਸੁਤਰ ਪਾਰ ਜੋ ਸਰਦਾ ਕਰ ਸਿੰਘ ਦੇ ਗੁਰ ਪਾਰ ਉਤਾਰਨ ਹਾਰ ਕਥਾਨਤਾ ਪ੍ਰਤ ਹੋਤ ਹੈ ਸੁਣੋ ਸਿੰਘ ਸੁਜਾਨ ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੇ ਕਲਿਆਣ ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੇ ਕਲਿਆਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।